सतगुरु जी का पावन इतिहास, धन गुरु नानक देव साहब जी की जन्म साखी की कथा। बहुत ही अदब सत्कार ते श्रद्धा सहित आप जी सरवण कर रहे। पिता जी ने विचार किए कि नानक नूं किसी काम लाया जाए ता जो ये व्यस्त हो जाए ते दा मन लग जाए। विचार करके घर दे विच पशु सन, मझां गावां सन, आख्या बेटा नानक इन्हां नूं चार के लियाया कर, नौकर सही ढंग नाल कम नहीं करदे। तू साडा इको एक पुत है, जे तू भी कम ना करेगा ते घर दे गुजारा किवें चलेगा। सतगुरां आख्या पिता जी सत बचन। अगले दिन सवेरे पशु खोले ने, बाहर जाके चरांदा विच पशु चारे ने, शाम नूं रजा के पशु घर ले आए। पिता जी नूं इस गल दी खुशी होई कि मैं जिस काम नानक नूं भेजिया सी बड़े सोहणे ढंग नाल करके आया। अगले दिन फिर सवखते पिता जी ने सतगुरां नूं उठाया, पशु लै के सतगुरु जी बाहर गए। एक खेत विच कणक बीजी हुई, वाड़ लगी हुई, वाड़ सतगुरां ने अपने हथीं खोली और पशु उस खेत दे विच वाड़ दित्ते, उह सारी कणक चर गए। उस जमीन दा मालक जदों दिन चढ़दे आया, वेख के उहने दुख मनाया, मेरी फसल उजाड़ दित्ती। पशुआं नूं हक के ते सतगुरां नूं नाल लै के राय बुलार कोल पहुंचिया। राय बुलार कोल आके अपनी शिकायत कीती है। राय बुलार ने आख्या भी जे पटवारी दा पुत्र इस तरह दा मस्ताना है तां उहनूं नहीं सी चाहीदा भी खेतां दे विच पशु चारण भेजे। इस नूं इदां दे बच्चियां नूं घर रखना चाहीदा जिहड़े बाहर जाके नुकसान करन। सदके लियाओ पटवारी नूं, मेरे कोल हाजर करो। नौकर गया, पटवारी पिता मेहता कालू जी नूं जाके उहने दस्सिया कि राय बुलार ने तुहानूं अपने कोल सद्दिया, चल के वेखो तुहाडे पुत्र नानक ने की करतूत कीती है। पिता जी बड़े दुखी होए कि जदों दा इह जन्मिया इहने सानूं सुख नहीं दिता। मन ही मन अनेक प्रकार दीआं गटियां गिणदे पिता जी राय बुलार दे पास पहुंचे ने। राय बुलार और पिता मेहता कालू जी दी विचार हो रही है, जगत गुरु गुरु नानक साहब बचन कर रहे ने, आओ उजड़ी हुई खेती मेरे पातशाह किवें मुड़ हरी भरी कर रहे ने। सरवण करन तों पहलां गुरु पातशाह दे पवित्र चरणां विच अपनियां हाजरियां लवाओ, रसना नूं पवित्र करदे आखो जी सतनाम
श्री वाहे गुरु साहिब जी,
सतनाम
श्री वाहे गुरु साहिब। पिख बुलार कहवाक कठोरा।
जदों पिता जी राय बुलार कोल पहुंचे, राय बुलार ने पिता जी नूं वेख के बड़े कठोर बोल बोले, कहण लगे
सुन कालू तुझे पैन है थोरा।
कहिंदे ओ मैता कालू सुन, तेनू डर नहीं रब दा कोई, तेनू साडा कोई पै नहीं भी इत्थे कोई सरकार चलदी है, इत्थे किसे दा कोई हुक्म चलदा, तेनू कोई रब दा जां किसे दा पै नहीं।
गो चारण को सुत मस्ताना।
गावां चारण लई, मझां चारण लई तू अपने मस्ताने जे पुत्र नूं भेज दिता। सारे नगर दे विच इह गल फैली है भी तेरे पुत्र दी मत जिहड़ी है ओह मस्तानी है, ते तू अपने इस मस्ताने पुत्र नूं इह पशु चारण लई भेज दिता, टोर दिता।
भेजियो जिन सब खेत चराना।
ओहनूं भेजिया ते ओहने जा के आ वेख, पुकारू आया, जिमीदार आया, मेरे कोल रो के पुकार कर रहा है, इहदी सारी फसल तबाह कर दित्ती है, इहदी सारी फसल तेरे जानवरां ने तेरे पशुआं ने उजाड़ के रख दित्ती है।
एह जो कर्म निभ है क्यों करके।
एदा करके किवें निभेगा भाई, किवें निभा होवेगा, जे तुसी एदा करोगे, एदा अपने पुत्र नूं भेजोगे, एदा तां अज इहदी फसल चारी है, कल नूं किसे होर दी फसल दा नुकसान करेगा। ਏਦਾਂ ਕਿਵੇਂ ਨਿਭਾ ਹੋਵੇਗਾ।
ਗੋ ਧਨ ਲਿਹੋ ਉਜਾਰਾ ਭਰ ਕੇ।
ਇਸ ਕਰਕੇ ਪਟਵਾਰੀ ਸਾਹਿਬ ਇਹ ਨਾ ਜਾਣਿਓ ਕਿ ਤੁਸੀਂ ਮੇਰੇ ਪਟਵਾਰੀ ਹੋ ਤੇ ਮੈਂ ਤੁਹਾਨੂੰ ਮਾਫ ਕਰ ਦਿਆਂਗਾ। ਇਹਦੀ ਕਣਕ ਦਾ ਜਿੰਨਾ ਨੁਕਸਾਨ ਹੋਇਆ ਉਹਦਾ ਇੱਕ ਇੱਕ ਪੈਸਾ ਤੈਨੂੰ ਇਹਦੇ ਕੋਲ ਭਰਨਾ ਪਵੇਗਾ। ਜਿੰਨਾ ਵੀ ਇਹਦਾ ਨੁਕਸਾਨ ਹੋਇਆ ਉਹ ਨੁਕਸਾਨ ਤੈਨੂੰ ਦੇਣਾ ਪਵੇਗਾ।
ਆਸ ਸੁਣ ਕਰ ਸ਼੍ਰੀ ਨਾਨਕ ਬਾਨੀ।
ਕੋਲੋਂ ਗੁਰੂ ਨਾਨਕ ਸਾਹਿਬ ਜੀ ਬੋਲ ਪਏ। ਪਿਤਾ ਜੀ ਤਾਂ ਸਾਹਮਣੇ ਖੜੇ ਕੁਝ ਨਹੀਂ ਬੋਲੇ। ਰਾਏ ਬੁਲਾਰ ਦੀਆਂ ਗੱਲਾਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ।
ਬੋਲੇ ਕਲਾਵਾਨ ਗੁਣ ਖਾਨੀ।
ਕਲਾਵਾਨ ਗੁਣਾਂ ਦੀ ਖਾਨ ਅਨੰਤ ਕਲਾਵਾਂ ਦੇ ਮਾਲਕ ਆਪ ਨਿਰੰਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ।
ਬੇਗਨ ਨਾ ਖੇਤੀ ਮਹਿ ਕਿਨ ਕੀਨਾ।
ਮਹਾਰਾਜ ਜੀ ਕਹਿਣ ਲੱਗੇ ਰਾਏ ਜੀ ਨੁਕਸਾਨ ਕਾਹਦਾ, ਖੇਤੀ ਤਾਂ ਚੰਗੀ ਭਲੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂਕਿ ਉਸ ਵੇਲੇ ਖੇਤੀ ਜਦੋਂ ਪਾਤਸ਼ਾਹ ਕਹਿ ਰਹੇ ਨੇ ਉਦੋਂ ਬਿਲਕੁਲ ਠੀਕ ਹੋ ਗਈ ਹੈ। ਹਾਂ ਉਸ ਤੋਂ ਪਹਿਲਾਂ ਪਸ਼ੂਆਂ ਨੇ ਚਰੀ ਸੀ, ਉਹਦੇ ਚ ਕੋਈ ਦੋ ਰਾਏ ਨਹੀਂ। ਪਰ ਹੁਣ ਜੇ ਕੋਈ ਆਖੇ ਵੀ ਸਤਿਗੁਰੂ ਜੀ ਝੂਠ ਪੇ ਬੋਲਦੇ ਆ ਇੱਥੇ, ਨਾ ਭਾਈ, ਮੇਰੇ ਸਾਹਿਬ ਦੀ ਰਸਨਾ ਤੋਂ ਜੋ ਬੋਲਿਆ ਜਾਂਦਾ ਉਹ ਸੱਚ ਹੈ। ਗੁਰਦੇਵ ਕਹਿੰਦੇ ਵੀ ਖੇਤ ਨੂੰ ਤਾਂ ਕੋਈ ਵਿਘਨ ਹੋਇਆ ਹੀ ਨਹੀਂ, ਖੇਤ ਦਾ ਫਸਲ ਤਾਂ ਚੰਗੀ ਭਲੀ ਖੜੀ ਹੈ, ਨੁਕਸਾਨ ਕਿਸ ਗੱਲ ਦਾ ਭਰਨਾ ਹੈ।
ਤੁਮ ਕਸ ਚਾਹੋ ਉਜਾਰਾ ਲੀਨਾ।
ਰਾਏ ਜੀ ਤੁਸੀਂ ਕਿਸ ਗੱਲ ਦਾ ਉਜਾੜਾ ਲੈਣਾ ਚਾਹੁੰਦੇ ਹੋ, ਉਜਾੜੇ ਦੀ ਰਕਮ ਲੈਣਾ ਚਾਹੁੰਦੇ ਹੋ? ਜੇ ਉਜੜਿਆ ਹੀ ਨਹੀਂ ਖੇਤ, ਫਸਲ ਉਜੜੀ ਨਹੀਂ, ਉਹ ਚੰਗੀ ਭਲੀ ਖੜੀ ਹੈ, ਉਹਦਾ ਉਜਾੜਾ ਤੁਸੀਂ ਕਿਵੇਂ ਲੈ ਸਕਦੇ ਹੋ?
ਇੱਕ ਨਾ ਖੇਤ ਕੋ ਪਾਤ ਨੇ ਪਾਤੇ।
ਜਾ ਕੇ ਵੇਖੋ ਫਸਲ ਦੇ ਵਿੱਚ ਇੱਕ ਵੀ ਪੱਤਾ ਟੁੱਟਿਆ ਨਜ਼ਰ ਨਹੀਂ ਆਉਣਾ ਤੁਹਾਨੂੰ। ਤੁਸੀਂ ਕਹਿੰਦੇ ਹੋ ਕਣਕ ਖਾ ਲਈ ਹੈ ਪਸ਼ੂਆਂ ਨੇ ਸਾਰੀ, ਉੱਥੇ ਵੇਖੋ ਜਾ ਕੇ, ਉੱਥੇ ਤਾਂ ਫਸਲ ਦਾ ਇੱਕ ਵੀ ਪੱਤਾ ਤੁਹਾਨੂੰ ਟੁੱਟਿਆ ਨਜ਼ਰ ਨਹੀਂ ਆਉਣਾ।
ਬਾਦ ਬਦਤ ਤੁਮ ਬੈਨ ਰਿਸਾਤੇ।
ਤੁਸੀਂ ਇਹ ਜਿਹੜੇ ਰੋਸ ਵਿੱਚ ਆ ਕੇ ਬੋਲ ਪੇ ਬੋਲਦੇ ਹੋ, ਇਹ ਬੋਲ ਸੱਚ ਨਹੀਂ ਹਨ। ਅਸੀਂ ਜੋ ਕਹਿ ਰਹੇ ਹਾਂ ਉਹ ਸੱਚ ਹੈ, ਜਾ ਕੇ ਵੇਖ ਲਓ। ਇੱਥੇ ਇੱਕ ਗੱਲ ਨਿਆਏ ਕਰਨ ਵਾਲਿਆਂ ਵਾਸਤੇ ਗੁਰੂ ਨਾਨਕ ਸਾਹਿਬ ਦੀ ਬੜੀ ਸੁੰਦਰ ਹਦਾਇਤ ਹੈ ਵੀ ਤੂੰ ਜ਼ਿਮੀਂਦਾਰ ਦੀ ਗੱਲ ਸੁਣ ਰਹੀ, ਉਹਦੇ ਕੋਲੋਂ ਸੁਣ ਕੇ ਪਿਤਾ ਜੀ ਨੂੰ ਸੱਦ ਕੇ ਉਹਦੇ ਕੋਲੋਂ ਉਹਨਾਂ ਕੋਲੋਂ ਦੰਡ ਲੈਣ ਲੱਗਿਆ ਵੀ ਜੁਰਮਾਨਾ ਭਰ। ਵੀ ਜ਼ਿਮੀਂਦਾਰ ਵੀ ਤਾਂ ਝੂਠ ਬੋਲ ਸਕਦਾ ਸੀ ਨਾ, ਚਾਹੀਦਾ ਕੀ ਸੀ? ਰਾਏ ਬੁਲਾਰ ਉੱਥੇ ਪਹੁੰਚਦਾ, ਮੌਕਾ ਵੇਖਦਾ ਕਿ ਵਾਕਈ ਫਸਲ ਤਬਾਹ ਹੋਈ ਹੈ, ਫਿਰ ਅਗਲੀ ਗੱਲ ਹੁੰਦੀ। ਪਾਤਸ਼ਾਹ ਕਹਿੰਦੇ ਤੂੰ ਕਿਸ ਗੱਲ ਦਾ ਨੁਕਸਾਨ ਮੰਗਦਾ ਜੇ ਉੱਥੇ ਕੁਝ ਵਿਗੜਿਆ ਹੀ ਨਹੀਂ? ਵੇਖੋ ਮਹਾਰਾਜ, ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ, ਜੇ ਮੌਕੇ ਵਾਰਦਾਤ ਹੀ ਨਹੀਂ ਵੇਖਦਾ ਜਾ ਕੇ ਵੀ ਉੱਥੇ ਵਾਰਦਾਤ ਹੋਈ ਵੀ ਆ ਕਿ ਨਹੀਂ ਹੋਈ, ਹਵਾ ਦੇ ਵਿੱਚ ਹੀ ਮੰਨ ਲਏਗਾ। ਇਹ ਸੰਕੇਤ ਸੀ ਨਿਆਏ ਕਰਨ ਵਾਲਿਆਂ ਵਾਸਤੇ। ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਵੀ ਜੇ ਨੁਕਸਾਨ ਹੋਇਆ ਹੀ ਨਹੀਂ ਰਾਏ ਜੀ, ਤੇ ਫਿਰ ਉਹ ਨੁਕਸਾਨ ਦੀ ਭਰਪਾਈ ਕਿਸ ਗੱਲ ਦੀ ਕਰੀਏ?
ਜੇ ਕ੍ਰਿਖ ਖਾਈ ਮਹਿ ਖਨ ਤੇਨਾ।
ਜਿਹੜੀ ਕ੍ਰਿਖ ਜਿਹੜੀ ਫਸਲ ਮੱਝਾਂ ਤੇ ਗਾਵਾਂ ਖਾਧੀ ਹੈ,
ਤੋ ਤੁਮ ਲਿਹੋ ਚਾਹੋ ਜੋ ਲੈਣਾ।
ਤੇ ਫਿਰ ਜੇ ਉਹ ਖਾਧੀ ਹੋਵੇ ਉੱਥੇ ਫਸਲ ਨਹੀਂ ਹੋਣੀ ਚਾਹੀਦੀ, ਪਰ ਉੱਥੇ ਤਾਂ ਖੜੀ ਹੈ ਫਸਲ ਚੰਗੀ ਭਲੀ, ਤੇ ਜੇ ਫਸਲ ਖੜੀ ਹੈ ਤੇ ਫਿਰ ਉਹਦਾ ਹਰਜਾਨਾ ਤੂੰ ਕਿਵੇਂ ਲੈਣਾ ਚਾਹੁੰਦਾ ਹੈ?
ਜੇ ਗਵਾਰ ਤਿਤ ਬਚਨ ਪ੍ਰਤੀ ਤੂੰ।
ਤੇ ਤੂੰ ਇੱਥੇ ਜਿਹੜਾ ਆ ਕੇ ਤੈਨੂੰ ਗੱਲ ਕਹੇ ਏਦਾਂ ਹਵਾ ਚ ਹੀ ਮਰ ਲੈਣਾ ਹੁੰਦਾ, ਵੇਖਦਾ ਨਹੀਂ ਹੁੰਦਾ? ਕੋਈ ਪੜਤਾਲ ਕਰਨਾ ਤੇਰਾ ਫਰਜ਼ ਨਹੀਂ ਰਾਏ ਵੀ ਵੇਖਣਾ ਕਿ ਵਾਕਈ ਇਹ ਘਟਨਾ ਹੋਈ ਹੈ, ਕਿ ਏਦਾਂ ਹੀ ਆ ਕੇ ਤੈਨੂੰ ਕੋਈ ਕਹਿ ਦੇਵੇ ਤੇ ਤੂੰ ਸੱਚ ਕਰਕੇ ਮਰ ਲੈਣਾ? ਪਾਤਸ਼ਾਹ ਬੜੇ ਸੁਚੇਤ ਸ਼ਬਦਾਂ ਵਿੱਚ, ਕੜਕਵੇਂ ਸ਼ਬਦਾਂ ਵਿੱਚ ਕਹਿ ਰਹੇ ਨੇ।
ਸੁਣ ਕਰ ਸਿਆਣੇ ਧਰਤ ਨਾ ਚੀਤੂ।
ਜਿਹੜਾ ਸਿਆਣਾ ਬੰਦਾ ਹੁੰਦਾ ਨਾ, ਉਹ ਏਦਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਹੀਂ ਕਰਦਾ ਜਦੋਂ ਤੱਕ ਵੇਖ ਨਾ ਲਵੇ। ਸਿਆਣਾ ਬੰਦਾ ਉਹ ਹੈ ਜਿਹੜਾ ਪਹਿਲਾਂ ਵੇਖੇ ਵੀ ਹਾਂ ਹੈ ਇਸ ਤਰ੍ਹਾਂ, ਫਿਰ ਉਹ ਮੰਨਦਾ ਹੈ। ਏਦਾਂ ਨਹੀਂ ਵੀ ਜਿਹੜਾ ਆ ਕੇ ਕਹਿ ਦੇਵੇ ਕੰਨ ਚ ਤੇ ਉਦਾਂ ਹੀ ਮੰਨ ਲਵੇ। ਖਾਲਸਾ ਜੀ, ਕਿੱਡਾ ਹੀ ਵੱਡਾ ਸੰਦੇਸ਼ ਹੈ ਮਹਾਰਾਜ ਜੀ ਦਾ ਰਾਜਨੀਤਿਕਾਂ ਵਾਸਤੇ, ਨਿਆਏਧੀਸ਼ਾਂ ਵਾਸਤੇ, ਨਿਆਏ ਕਰਨ ਵਾਲਿਆਂ ਵਾਸਤੇ, ਵੀ ਜਿਵੇਂ ਕੋਈ ਕਹੇ ਥੋੜੀ ਮੰਨ ਲੈਣਾ। ਜੇ ਉਹ ਵੇਖਦਾ ਨਹੀਂ, ਜਾ ਕੇ ਪੜਤਾਲ ਨਹੀਂ ਕਰਦਾ, ਤੇ ਸਿਆਣੇ ਬੰਦਿਆਂ ਦੀ ਇਹ ਨਿਸ਼ਾਨੀ ਨਹੀਂ ਹੁੰਦੀ ਰਾਏ ਜੀ,
ਪੁਨ ਬੋਲਿਓ ਸੁਨ ਕਰ ਕ੍ਰਿਖਕਾਰਾ।
ਜਦੋਂ ਸਤਿਗੁਰੂ ਜੀ ਏਦਾਂ ਬੋਲੇ ਤੇ ਕੋਲੋ ਜ਼ਿਮੀਦਾਰ ਬੋਲ ਪਿਆ,
ਸਾਬਤ ਏਕ ਨ ਕੋਨ ਕਿਦਾਰਾ।
ਕਹਿੰਦਾ ਜੀ ਵੇਖੋ ਇਹ ਗੱਲਾਂ ਬਣਾਉਂਦੇ ਆ, ਉੱਥੇ ਤਾਂ ਮੇਰੀ ਫਸਲ ਦਾ ਇੱਕ ਦਾਣਾ ਵੀ ਇੱਕ ਬੂਟਾ ਵੀ ਸਾਬਤ ਨਹੀਂ ਬਚਿਆ। ਇਹ ਕਹਿੰਦੇ ਨੇ ਉੱਥੇ ਪੱਤਾ ਵੀ ਨਹੀਂ ਟੁੱਟਾ, ਮੈਂ ਵੇਖ ਕੇ ਆਇਆ ਉੱਥੇ ਤਾਂ ਇੱਕ ਬੂਟਾ ਵੀ ਸਾਬਤ ਨਹੀਂ ਖੜਾ।
ਪਠਵਹੁ ਮਾਨਵ ਹੇਰੈ ਤਾਸੂ।
ਨਹੀਂ ਯਕੀਨ ਤੇ ਭੇਜੋ ਆਪਣੇ ਬੰਦੇ ਮੇਰੇ ਨਾਲ, ਚੱਲ ਕੇ ਵੇਖ ਲੋ, ਮੌਕਾ ਵੇਖ ਲਵੋ।
ਮੈਂ ਨਾ ਕਹੋ ਕੂਰ ਤੁਮ ਪਾਸੂ।
ਫੇਰ ਆਏ ਜੀ ਮੈਂ ਕੋਈ ਝੂਠ ਨਹੀਂ ਪਿਆ ਬੋਲਦਾ, ਮੈਂ ਜੋ ਵੇਖ ਕੇ ਆਇਆ ਉਹ ਕਹਿ ਰਿਹਾ ਹਾਂ।
ਯੁਗਮ ਬਚਨ ਸੁਨ ਸੰਸੈ ਆਇਆ।
ਸਤਿਗੁਰੂ ਜੀ ਕਹਿੰਦੇ ਤੂੰ ਜੋ ਵੇਖ ਕੇ ਆਇਆ ਉਹ ਆ ਕੇ ਕਹਿ ਰਿਹਾ, ਤੇ ਸਾਹਿਬ ਕਹਿੰਦੇ ਅਸੀਂ ਜੋ ਹੁਣ ਇਸ ਵੇਲੇ ਵੇਖ ਰਹੇ ਹਾਂ ਉਹ ਕਹਿ ਰਹੇ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਵੇਖ ਕੇ ਆਇਆ, ਉਹਨੇ ਨੂੰ ਆਉਂਦਿਆਂ ਦੋ ਚਾਰ ਘੰਟੇ ਬੀਤ ਗਏ ਨੇ, ਪਰ ਅਸੀਂ ਹੁਣ ਮੌਕੇ ਤੇ ਜੋ ਉੱਥੇ ਹੋ ਰਿਹਾ ਉਹ ਕਹਿ ਰਹੇ ਹਾਂ। ਇਸ ਕਰਕੇ ਮੇਰੇ ਸਾਹਿਬ ਦੇ ਵਾਕ ਸੱਚ ਨੇ, ਜ਼ਿਮੀਦਾਰ ਵੀ ਆਪਣੇ ਵੱਲੋਂ ਸੱਚਾ ਸੀ, ਪਾਤਸ਼ਾਹ ਵੀ ਸੱਚ ਹੀ ਕਹਿ ਰਹੇ ਨੇ, ਕਿਉਂਕਿ ਗੁਰਦੇਵ ਵੇਖ ਰਹੇ ਨੇ ਫਸਲ ਚੰਗੀ ਭਲੀ ਹੈ। ਜੇ ਸਾਹਿਬ ਦਾ ਸੰਪੂਰਨਾ ਬਚਨ ਹੀ ਹੋ ਗਿਆ ਨਾ ਵੀ ਠੀਕ ਹੈ, ਉਹ ਤਾਂ ਆਪੇ ਠੀਕ ਹੋ ਜਾਣੀ ਸੀ। ਜੇ ਪਾਤਸ਼ਾਹ ਕਹਿ ਦਿੱਤਾ ਵੀ ਉਹਦਾ ਪੱਤਾ ਵੀ ਨਹੀਂ ਵਿਗੜਿਆ, ਇਹ ਆਪੇ ਨਰੋਈ ਹੋ ਜਾਣੀ ਸੀ ਫਸਲ, ਬੂਟੇ ਸਾਬਤ ਹੋ ਜਾਣੇ ਸੀ, ਹੋ ਵੀ ਗਏ ਨੇ। ਰਾਏ ਦੇ ਕੋਲ ਖੜਾ ਉਹ ਕਹਿੰਦਾ ਜ਼ਿਮੀਦਾਰ ਜੀ ਮੈਂ ਝੂਠ ਨਹੀਂ ਪਿਆ ਬੋਲਦਾ, ਮੈਂ ਜੋ ਵੇਖ ਕੇ ਆਇਆ ਉਹ ਕਹਿ ਰਿਹਾ, ਨਹੀਂ ਯਕੀਨ ਤੇ ਆਪਣਾ ਬੰਦਾ ਭੇਜੋ ਤੇ ਵੇਖ ਲਵੇ।
ਨਿਰਨੈ ਕਾਰਨ ਮਨੁਜ ਪਠਾਇਆ।
ਰਾਏ ਬੁਲਾਰ ਨੇ ਸਤਿਗੁਰਾਂ ਦੇ ਵੀ ਬਚਨ ਸੁਣੇ, ਉਸ ਜ਼ਿਮੀਦਾਰ ਦੇ ਵੀ ਸੁਣੇ, ਉਹਦੇ ਮਨ ਚ ਸੰਸਾ ਹੋਇਆ ਵੀ ਇਹ ਕਿਵੇਂ ਹੋ ਸਕਦਾ। ਉਸੇ ਵੇਲੇ ਉਹਨੇ ਆਪਣਾ ਇੱਕ ਬੰਦਾ ਆਪਣਾ ਨੌਕਰ ਭੇਜਿਆ,
ਹੇਰੇ ਉਹ ਫਿਰ ਕਹਿ ਨਰ ਚਹੋ ਘਾ ਤੇ।
ਉਹ ਜਾ ਕੇ ਦੂਰ ਜਾ ਕੇ ਨਿਗਾਹ ਮਾਰ ਕੇ ਉਸ ਜ਼ਿਮੀਦਾਰ ਨੂੰ ਨਾਲ ਲਿਜਾ ਕੇ ਵੇਖਣ ਲੱਗਾ,
ਵਿਘਨ ਨਦੀ ਸਹਿ ਮੁਰੇ ਉਹ ਤਹਾਂ ਤੇ।
ਉਹ ਬੰਦਾ ਉੱਥੋਂ ਵਾਪਸ ਪਰਤ ਆਇਆ ਵੀ ਫਸਲ ਦਾ ਤਾਂ ਕੱਖ ਵੀ ਨਹੀਂ ਵਿਗੜਿਆ, ਨੇੜੇ ਤੇੜੇ ਚਾਰੇ ਪਾਸੇ ਨਿਗਾਹ ਮਾਰੀ ਵੀ ਫਸਲ ਤਾਂ ਚੰਗੀ ਭਲੀ ਕਣਕ ਦੀ ਸਾਬਤ ਕਰ ਖੜੀ ਹੋਈ ਆ, ਲੈ ਲੈ ਪੀ ਕਰਦੀ ਹੈ, ਕੁਝ ਨਹੀਂ ਪਿਆ ਵਿਗੜਿਆ।
ਆਏ ਰਾਏ ਸੋ ਬਾਤ ਜਨਾਈ।
ਉਹਨੇ ਆ ਕੇ ਨੌਕਰ ਨੇ ਰਾਏ ਬੁਲਾਰ ਨੂੰ ਦੱਸਿਆ,
ਮੈਂ ਹੇਰੀ ਫਿਰ ਕਹਿ ਚਹੁਕਾਈ।
ਕਹਿੰਦਾ ਜੀ ਮੈਂ ਚਾਰੇ ਪਾਸੇ ਦੇ ਖੇਤ ਦੇ ਗੇੜਾ ਕੱਢ ਕੇ ਆਇਆ, ਵੇਖ ਕੇ ਆਇਆ, ਕਿਤੋਂ ਵੀ ਇਹਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ, ਚੰਗੀ ਭਲੀ ਫਸਲ ਖੜੀ ਹੈ।
ਨਹਿ ਪਾਸ ਖੋਜ ਨਾ ਬੂਟਾ ਟੂਟਾ।
ਇਹ ਕਹਿੰਦਾ ਉੱਥੇ ਜਾਨਵਰਾਂ ਨੇ ਚਰ ਲਈ ਹੈ ਸਾਰੀ ਕਣਕ। ਰਾਏ ਜੀ ਉੱਥੇ ਤਾਂ ਕਿਸੇ ਜਾਨਵਰ ਦੇ ਪੈਰ ਦਾ ਨਿਸ਼ਾਨ ਤੱਕ ਵੀ ਨਹੀਂ ਹੈ, ਪਸ਼ੂ ਫਿਰਦੇ ਹੁਣ ਪੈਲੀ ਵਿੱਚ ਤੇ ਉਹਨਾਂ ਦੇ ਪੈਰਾਂ ਦੇ ਪੌੜਾਂ ਦੇ ਨਿਸ਼ਾਨ ਹੁੰਦੇ ਆ, ਉਹ ਵੀ ਉੱਥੇ ਕੋਈ ਨਹੀਂ, ਚੰਗੀ ਭਲੀ ਇਹਦੀ ਫਸਲ ਖੜੀ ਹੈ।
ਰਹੇ ਉਹ ਨਿਸਰ ਸਭ ਸਾਬਤ ਬੂਟਾ।
ਬੂਟੇ ਨਿਸਰੇ ਹੋਏ ਨੇ, ਸਾਬਤ ਖੜੇ ਨੇ, ਕਿਸੇ ਵੀ ਬੂਟੇ ਦਾ ਕੁਝ ਨਹੀਂ ਵਿਗੜਿਆ।
ਚਾਹੂ ਔਰ ਕਿਤ ਬਾਹਰ ਨਾ ਤੋਰੀ।
ਤੇ ਵਾੜ ਵੀ ਲੱਗੀ ਹੋਈ ਆ ਚਾਰੇ ਪਾਸੇ, ਵਾੜ ਵੀ ਨਹੀਂ ਤੋੜੀਏ। ਕਹਿੰਦਾ ਵਾੜ ਤੋੜ ਕੇ ਪਸ਼ੂ ਵਾੜੇ ਨੇ ਅੰਦਰ। ਕਹਿੰਦਾ ਜੀ ਵਾੜ ਵੀ ਚੰਗੀ ਭਲੀ ਲੱਗੀ ਹੋਈ ਹੈ।
ਹਰੀ ਖਰੀ ਭੂਜਰੀ ਸੋ ਜੋਰੀ।
ਕਹਿੰਦੇ ਸਾਰੀ ਜ਼ਮੀਨ ਦੇ ਨਾਲ ਜੜੀ ਹੋਈ ਬੜੀ ਖਰੀ ਖਰੀ ਕਣਕ ਖੜੀ ਹੈ।
ਰਾਹਕ ਝੂਠੋ ਦੇਤ ਦੁਹਾਈ।
ਰਾਏ ਜੀ ਇਹ ਰਾਏ ਜਿਹੜਾ ਇਹ ਜ਼ਿਮੀਦਾਰ ਝੂਠ ਬੋਲਦਾ, ਇਹ ਬਿਲਕੁਲ ਆ ਕੇ ਝੂਠੀ ਦੁਹਾਈ ਦੇ ਰਿਹਾ।
ਉਚਿਤ ਦੰਡ ਇਹ ਹੈ ਨਰ ਰਾਈ।
ਇਹ ਰਾਜਾ ਇਹਨੂੰ ਦੰਡ ਦੇਣਾ ਚਾਹੀਦਾ, ਇਹਨੇ ਝੂਠੀ ਸ਼ਿਕਾਇਤ ਕੀਤੀ ਆ ਕੇ, ਇਹਨੂੰ ਸਜ਼ਾ ਮਿਲਣੀ ਚਾਹੀਦੀ, ਇਹਨੂੰ ਦੰਡ ਲਾਣਾ ਚਾਹੀਦਾ।
ਸੁਣ ਕਰ ਕ੍ਰਿਖ ਕਮਨ ਹੈ ਬੇਸਮਾਨਾ।
ਉਹ ਜਿਹੜਾ ਜ਼ਿਮੀਦਾਰ ਸੀ ਸੁਣ ਕੇ ਇਕਦਮ ਹੈਰਾਨ ਹੋਇਆ।
ਨਿਜ ਹੇਰਨ ਕੋ ਕੀਨ ਪਿਆਨਾ।
ਕਹਿੰਦਾ ਨਹੀਂ ਜੀ ਮੈਂ ਵੇਖਦਾ ਜਾ ਕੇ। ਉਹ ਆਪ ਚਲਾ ਗਿਆ ਵੇਖਣ ਵਾਸਤੇ।
ਤੂਰਨ ਸਰਸ ਜਹਾਂ ਚਹੋ ਕੋਨਾ।
ਜਾ ਕੇ ਬੜੀ ਛੇਤੀ ਨਾਲ ਪਹੁੰਚਿਆ, ਖੇਤ ਵਿੱਚ ਨਿਗਾਹ ਮਾਰੀ ਤੇ ਫਸਲ ਚੰਗੀ ਭਲੀ ਚਾਰੇ ਕੋਨਿਆਂ ਦੇ ਵਿੱਚ ਫਿਰ ਕੇ ਵੇਖਦਾ ਵੀ ਇਹ ਫਸਲ ਤਬਾਹ ਹੋਈ ਸੀ ਝਟਕ ਪਹਿਲਾਂ, ਇੱਥੇ ਕੋਈ ਬੂਟਾ ਨਜ਼ਰ ਨਹੀਂ ਸੀ ਆਉਂਦਾ, ਤਬਾਹ ਹੋ ਗਈ ਸੀ ਸਾਰੀ ਫਸਲ, ਇਹ ਤਾਂ ਚੰਗੀ ਭਲੀ ਖੜੀ ਹੈ। ਉਹ ਬੜਾ ਹੈਰਾਨ ਹੋਇਆ।
ਮਤਵਾਰੇ ਜਿਮਕੀਨ ਸਮੋਨਾ।
ਤੇ ਜਿਵੇਂ ਕੋਈ ਬੌਰਾ ਜਾ ਨਹੀਂ ਹੋ ਜਾਂਦਾ, ਏਦਾਂ ਉਹ ਜ਼ਿਮੀਦਾਰ ਬੌਰਾ ਜਾ ਹੋ ਗਿਆ ਤੇ ਚੁੱਪ ਹੋ ਗਿਆ, ਕੁਝ ਨਹੀਂ ਪਿਆ ਬੋਲਦਾ। ਵਾਪਸ ਆਇਆ ਤੇ ਉਹ ਕਹਿ ਨਹੀਂ ਸਕਿਆ ਕੁਝ, ਬੋਲ ਹੀ ਨਹੀਂ ਸਕਿਆ ਵੀ ਹੁਣ ਮੈਂ ਕੀ ਆਖਾਂ ਤੇ ਕੀ ਬੋਲਾਂ।
ਸਭ ਕਿਦਾਰ ਉਜਰਾ ਅਬ ਹੇਰੇ,
ਸੋਚਦਾ ਹੈ ਵੀ ਇਹ ਹੋਇਆ ਕੀ ਹੈ, ਕਿਤੇ ਮੈਂ ਸੁਪਨਾ ਵੇਖਦਾ ਸੀ ਵੀ ਮੈਂ ਖੁਦ ਵੇਖ ਕੇ ਗਿਆ ਕਿ ਫਸਲ ਉਜੜੀ ਹੋਈ ਸੀ, ਫਸਲ ਤਬਾਹ ਹੋਈ ਸੀ, ਇੱਕ ਵੀ ਬੂਟਾ ਸਾਬਤ ਨਹੀਂ ਸੀ ਖੜਿਆ ਇੱਥੇ।
ਗਇਓ ਰਾਏ ਢਿੱਗ ਲੱਗੀ ਨਾ ਦੇਰੇ,
ਰਾਏ ਕੋਲ ਜਾ ਕੇ ਵਾਪਸ ਆਉਂਦਿਆਂ ਕਿੰਨਾ ਕੁ ਟਾਈਮ ਲੱਗਾ, ਪੰਜ ਚਾਰ ਘੜੀਆਂ ਦਾ ਸਮਾਂ ਲੱਗਾ ਹੋਣਾ। ਇੰਨੇ ਟਾਈਮ ਦੇ ਵਿੱਚ ਸਾਰੀ ਫਸਲ ਦੁਬਾਰਾ ਕਿਵੇਂ ਉੱਗ ਗਈ, ਦੁਬਾਰਾ ਕਿਵੇਂ ਉਸੇ ਤਰ੍ਹਾਂ ਹੋ ਗਈ।
ਆਵਤ ਲੋ ਹਰਿਆਵਲ ਪਹਾਰੀ,
ਜਾਣ ਤੇ ਜਾਂਦਿਆਂ ਵੇਲੇ ਫਸਲ ਕੋਈ ਨਹੀਂ ਸੀ, ਇੱਕ ਦਾਣਾ ਵੀ ਨਜ਼ਰ, ਇੱਕ ਤੀਲਾ ਵੀ ਨਜ਼ਰ ਨਹੀਂ ਸੀ ਆਉਂਦਾ ਇੱਥੇ, ਤੇ ਆਉਂਦਿਆਂ ਸਾਰੀ ਫਸਲ ਚੰਗੀ ਭਲੀ ਹੈ। ਉਹ ਹੈਰਾਨ ਹੈ, ਵਿਸਮਾਦ ਹੈ, ਜ਼ਿਮੀਂਦਾਰ ਸੋਚੀ ਜਾਂਦਾ ਹੈ ਪਰ ਉਹਦੀਆਂ ਸੋਚਾਂ ਦੇ ਘੋੜੇ ਕਿੱਥੇ ਤੱਕ ਦੌੜਨ। ਮੇਰੇ ਪਾਤਸ਼ਾਹ ਤਾਂ ਉਸ ਮੰਡਲ ਦੇ ਵਿੱਚ ਵਰਤਦੇ ਹੈ ਜਿੱਥੇ ਮਨੁੱਖੀ ਸੋਚਾਂ ਤੇ ਸਮਝਾਂ ਖਤਮ ਹੋ ਜਾਂਦੀਆਂ ਹਨ। ਪਾਤਸ਼ਾਹ ਭਾਈ ਵੀਰ ਸਿੰਘ ਜੀ ਦਾ ਕਥਨ ਹੈ। ਬੈਠ ਵੇ ਯੋਗੀ ਸੁਨ ਮੰਡਲੇ ਦੀ ਤਾਰ ਵਿੱਚ, ਵਲਵਲੇ ਦੇ ਦੇਸ਼ ਵਿੱਚ ਲੱਗ ਗਈਆਂ ਤਾਰੀਆਂ। ਕਹਿੰਦੇ ਇਹੋ ਜਿਹੇ ਥਾਂ ਤੇ ਸੁਰਤ ਜਿੱਥੇ ਦਿਮਾਗ ਕੰਮ ਨਹੀਂ ਕਰਦਾ, ਜਿੱਥੇ ਆ ਸਾਡੀ ਸੁਰਤ ਪਹੁੰਚਦੀ ਨਹੀਂ, ਜਿੱਥੇ ਸੋਚਾਂ ਸਮਝਾਂ ਖਤਮ ਹੋ ਜਾਂਦੀਆਂ, ਮੇਰੇ ਪਾਤਸ਼ਾਹ ਦੀਆਂ ਉਹ ਖੇਡਾਂ ਨੇ। ਜੇ ਤੁਸੀਂ ਸੋਚ ਸਮਝ ਦੀ ਵਿਚਾਰ ਦੇ ਦਿਮਾਗ ਦੇ ਦਾਇਰੇ ਵਿੱਚ ਲਿਆਉਣਾ ਚਾਹੋ ਤੇ ਕਦੇ ਨਹੀਂ ਸਮਝ ਸਕਦੇ, ਤੇ ਜੇ ਦਿਮਾਗ ਦੇ ਦਾਇਰੇ ਵਿੱਚ ਆ ਜਾਣ ਸਤਿਗੁਰਾਂ ਦੀਆਂ ਖੇਡਾਂ ਤੇ ਫਿਰ ਅਸੀਂ ਇਹ ਨਾ ਕਹਾਂਗੇ ਤੁਮਰੀ ਗਤ ਮਿਤ ਤੁਮ ਹੀ ਜਾਨੀ। ਸੋਚ ਮੰਡਲ ਤੋਂ ਪਰੇ ਆ ਸਤਿਗੁਰਾਂ ਦੀ ਖੇਡ, ਤਦੇ ਰੋਜ਼ ਕਹਿੰਦੇ ਆ ਤੁਮਰੀ ਗਤ ਮਿਤ ਤੁਮ ਹੀ ਜਾਨੀ। ਹਾਂਜੀ,
ਭਇਓ ਨਾ ਕਾਰਨ ਜਾਤ ਵਿਚਾਰੀ,
ਉਹ ਵਿਚਾਰੀ ਜਾਂਦਾ ਸੋਚੀ ਜਾਂਦਾ ਪਰ ਉਹਨੂੰ ਕੋਈ ਕਾਰਨ ਸਮਝ ਨਹੀਂ ਪਿਆ ਆਉਂਦਾ ਇਹ ਹੋਇਆ ਕੀ ਤੇ ਕਿਵੇਂ ਹੋਇਆ। ਸੋਚੀ ਜਾਂਦਾ ਕੀ ਹੋਇਆ ਤੇ ਕੀਕੂ ਹੋਇਆ, ਖਪ ਖਪ ਮੂਹੇ ਸਿਆਣੇ, ਕਿਵੇਂ ਹੋ ਗਿਆ, ਕਿਉਂ ਹੋਇਆ, ਕਿਵੇਂ ਹੋਇਆ, ਕੀ ਹੋਇਆ ਤੇ ਕੀਕੂ ਹੋਇਆ, ਖਪ ਖਪ ਮੂਹੇ ਸਿਆਣੇ, ਉਸ ਰਾਏ ਪਵੇ ਕਿਉਂ ਜਿੰਦੇ ਜਿਤ ਰਾਏ ਮੂੰਹ ਮੁਹਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਸੋਚੀ ਜਾਂਦਾ ਹੈ ਕਿਵੇਂ ਹੋ ਗਿਆ, ਕੀ ਕਾਰਨ ਬਣਿਆ ਪਰ ਕੁਝ ਸਮਝ ਨਹੀਂ ਪਿਆ ਆਉਂਦਾ।
ਲੱਜਤ ਹੋਏ ਨਾ ਗਾ ਟਿਗਰਾਊ,
ਉੱਥੇ ਸ਼ਰਮਿੰਦਾ ਹੋ ਕੇ ਖੇਤ ਚ ਖੜਾ ਰਿਹਾ, ਮੁੜ ਕੇ ਵਾਪਸ ਨਹੀਂ ਗਿਆ ਰਾਏ ਬੁਲਾਰ ਕੋਲ, ਕੀ ਮੂੰਹ ਲੈ ਕੇ ਜਾਵਾਂ, ਪਹਿਲਾਂ ਤਾਂ ਸ਼ਿਕਾਇਤ ਕੀਤੀ ਸੀ ਜਾ ਕੇ, ਹੁਣ ਕੀ ਆਖਾਂ ਵੀ ਫਸਲ ਚੰਗੀ ਭਲੀ ਹੈ। ਉਹਨੇ ਕਹਿਣਾ ਵੀ ਪਹਿਲਾਂ ਸੱਚ ਕਹਿੰਦਾ ਸੀ ਕਿ ਹੁਣ ਸੱਚ ਕਹਿ ਰਿਹਾ। ਲੱਜਤ ਹੋਇਆ ਸ਼ਰਮਿੰਦਾ ਹੋਇਆ ਹੀ ਮੁੜ ਕੇ ਰਾਏ ਬੁਲਾਰ ਕੋਲ ਨਹੀਂ ਗਿਆ।
ਪਰੇ ਉਹਨਾਂ ਪ੍ਰਭ ਪਗ ਜਾਨ ਪ੍ਰਭਾਊ,
ਮਾੜੇ ਭਾਗ ਸੀ ਇਹਦੇ, ਸਤਿਗੁਰਾਂ ਦਾ ਪ੍ਰਭਾਵ ਜਾਣ ਕੇ ਮਹਾਰਾਜ ਜੀ ਦੇ ਚਰਨੀ ਨਹੀਂ ਢਿਆ ਜਾ ਕੇ, ਵੀ ਉੱਥੇ ਜਾ ਕੇ ਚਰਨੀ ਫੜ ਲੈਂਦਾ ਸਤਿਗੁਰਾਂ ਦੇ, ਪਰ ਕਰਮ ਚੰਗੇ ਨਹੀਂ ਸੀ, ਬਿਨਾਂ ਭਾਗਾਂ ਤੋਂ ਕਿਵੇਂ ਕੁਝ ਪ੍ਰਾਪਤ ਹੋ ਸਕਦਾ ਹੈ।
ਮੰਦ ਕਰਮ ਥੋ ਭਾਗ ਨਾ ਜਾਗਾ,
ਕਹਿੰਦੇ ਭਾਗ ਹੀ ਨਹੀਂ ਜਾਗੇ, ਕਰਮ ਮਾੜੇ ਸਨ ਇਹਦੇ ਕੇ, ਸਤਿਗੁਰਾਂ ਦੇ ਚਰਨੀ ਨਹੀਂ ਲੱਗਾ ਜਾ ਕੇ, ਕਿਉਂਕਿ ਗੁਰੂ ਚਰਨੀ ਵੀ ਉਹੀ ਲੱਗਦੇ ਨੇ ਜਿਨ੍ਹਾਂ ਦੇ ਭਾਗ ਵੱਡੇ ਹਨ।
ਬਿਸਮੈ ਹੋਏ ਖੇਤ ਅਨੁਰਾਗਾ,
ਹੈਰਾਨ ਹੋਇਆ ਤੇ ਨਾਲੇ ਕਹਿੰਦਾ ਚਲੋ ਮੇਰੀ ਫਸਲ ਠੀਕ ਹੈ। ਇਹ ਨੀ ਵੀ ਹੋਈ ਕਿਵੇਂ ਠੀਕ, ਜਿਨ੍ਹਾਂ ਨੇ ਕਿਰਪਾ ਕੀਤੀ ਉਹਨਾਂ ਦਾ ਪ੍ਰਭਾਵ ਨਹੀਂ ਜਾਣਿਆ, ਨਾ ਝਰਨੀ ਲੱਗਾ ਜਾ ਕੇ, ਕਰਮ ਮਾੜੇ ਸਨ ਤੇ ਆਪਣੀ ਫਸਲ ਨਾਲ ਹੀ ਅਨੁਰਾਗ ਕਰਨ ਲੱਗਾ।
ਸ਼੍ਰੀ ਨਾਨਕ ਕਾਲੂ ਪਿਤ ਸੰਗਾ,
ਇੱਧਰ ਰਾਏ ਬੁਲਾਰ ਨੇ ਵੇਖਿਆ ਵੀ ਸਭ ਕੁਝ ਠੀਕ ਹੈ, ਉਹ ਹੈਰਾਨ ਵੀ ਹੈ ਰਾਏ ਬੁਲਾਰ ਤੇ ਸਤਿਗੁਰੂ ਜੀ ਪਿਤਾ ਜੀ ਦੇ ਨਾਲ।
ਚੱਲੇ ਸਦਨ ਕੋ ਸਹਿਤ ਉਮੰਗਾ,
ਉਮੰਗ ਸਹਿਤ ਸਤਿਗੁਰੂ ਜੀ ਘਰ ਨੂੰ ਚੱਲ ਪਏ।
ਭਇਓ ਖੇਤ ਰਖਵਾਰੋ ਝੂਠਾ,
ਜਿਹੜਾ ਉਹ ਖੇਤ ਵਾਲਾ ਸੀ ਜ਼ਿਮੀਂਦਾਰ ਉਹ ਝੂਠਾ ਸਾਬਤ ਹੋ ਗਿਆ।
ਜਿਹੇ ਕੋ ਮੈਂ ਖੀ ਖੇਤ ਹੈ ਮੂਠਾ,
ਕਹਿੰਦੇ ਜਿਹਦੀ ਫਸਲ ਸਾਰੀ ਮੱਝਾਂ ਨੇ ਖਾ ਲਈ ਸੀ, ਗਾਵਾਂ ਨੇ ਖਾ ਲਈ ਸੀ।
ਰਾਏ ਲਖਿਓ ਰਾਹ ਹਕਮਤ ਵਾਰਾ,
ਰਾਏ ਬੁਲਾਰ ਸੋਚਦਾ ਵੀ ਜਾਪਦਾ ਉਹ ਜ਼ਿਮੀਂਦਾਰ ਪਾਗਲ ਸੀ, ਉਹ ਰਾਹਕ ਪਾਗਲ ਸੀ, ਪਹਿਲਾਂ ਸਤਿਗੁਰਾਂ ਨੂੰ ਕਹਿੰਦਾ ਸੀ ਵੀ ਮਸਤਾਨੇ ਨੇ, ਕਹਿੰਦਾ ਨਹੀਂ ਇਹਦਾ ਠੀਕ ਨੇ, ਬੜੀ ਚੜ੍ਹਦੀ ਕਲਾ ਵਿੱਚ ਨੇ, ਬੜੇ ਸੁੰਦਰ ਬਚਨ ਕਹੇ ਨੇ ਉਹਨਾਂ ਨੇ। ਉਹ ਜਿਹੜਾ ਜ਼ਿਮੀਂਦਾਰ ਆਇਆ ਸੀ ਉਹੀ ਮਸਤਾਨਾ ਸੀ।
ਬਿਨ ਉਜਰੇ ਕਿਉਂ ਕਰੀ ਪੁਕਾਰਾ।
ਸੋਚਦਾ ਵੀ ਆ ਰਾਏ ਵੀ ਜੇ ਉਹਦੀ ਫਸਲ ਉਜੜੀ ਨਹੀਂ ਸੀ ਤੇ ਉਹਨੇ ਪੁਕਾਰ ਕਿਉਂ ਕੀਤੀ ਆ ਕੇ, ਏਡਾ ਝੂਠ ਥੋੜੀ ਬੋਲਣਾ ਚਾਹੀਦਾ ਸੀ ਉਹਨੂੰ। ਕੋਈ ਨਾ ਕੋਈ ਗੱਲ ਤਾਂ ਹੋਣੀ ਹੈ। ਉਹ ਸਮਝੀ ਰਾਏ ਨੂੰ ਵੀ ਨਹੀਂ ਸਮਝ ਆ ਰਹੀ, ਉਹ ਵੀ ਆਪਣੇ ਸੋਚ ਦੇ ਘੋੜੇ ਦੌੜਾਈ ਜਾਂਦਾ ਹੈ ਵੀ ਜਾਪਦਾ ਜਾਂ ਤਾਂ ਉਹਦੀ ਮੱਤ ਘੱਟ ਹੋਣੀ ਹੈ ਜ਼ਿਮੀਦਾਰ ਦੀ, ਵੀ ਜਿਹੜਾ ਆ ਕੇ ਇੱਥੇ ਝੂਠੀ ਪੁਕਾਰ ਕਰ ਰਿਹਾ ਸੀ।
ਪਸ਼ਚਾਤਾਪ ਆਪ ਪੁਨ ਕੀਨਾ।
ਰਾਏ ਨੇ ਵੀ ਪਸ਼ਚਾਤਾਪ ਕੀਤਾ ਵੀ ਮੈਂ ਬਿਨਾਂ ਗੱਲ ਤੋਂ ਪਟਵਾਰੀ ਨੂੰ ਵੀ ਗੁੱਸੇ ਹੋਇਆ, ਉਹਦੇ ਪੁੱਤਰ ਨੂੰ ਵੀ ਗੁੱਸੇ ਹੋਇਆ, ਇਹ ਠੀਕ ਨਹੀਂ ਹੋਇਆ ਮੇਰੇ ਕੋਲ। ਰਾਏ ਬੁਲਾਰ ਨੇ ਇਸ ਗੱਲ ਦਾ ਪਛਤਾਵਾ ਕੀਤਾ।
ਮੈਂ ਪਰੁਖਾ ਕਹਿ ਕਿਉਂ ਪਹਿ ਦੀਨਾ।
ਮੈਂ ਕਾਹਨੂੰ ਕੌੜਾ ਬੋਲਣਾ ਸੀ, ਮੈਂ ਕਾਹਨੂੰ ਰੁੱਖਾ ਬੋਲਣਾ ਸੀ ਸਤਿਗੁਰਾਂ ਨੂੰ।
ਅਸ ਬਿਦ ਸ਼੍ਰੀ ਨਾਨਕ ਜਗ ਸਾਈ।
ਇਸ ਪ੍ਰਕਾਰ ਸਾਰੇ ਜਗਤ ਦੇ ਸਾਈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ,
ਅਦਭੁਤ ਲੀਲਾ ਕਰਤ ਸੁਹਾਈ।
ਅਦਭੁਤ ਲੀਲਾ ਕਰਦੇ ਆ ਸਤਿਗੁਰੂ ਜੀ, ਇਹ ਅਦਭੁਤ ਲੀਲਾ ਹੈ। ਇਹ ਮੇਰੇ ਸਾਹਿਬ ਦੇ ਅਗੰਮੀ ਚੋਜ ਨੇ ਜਿਹੜੇ ਮਨੁੱਖੀ ਸੋਚ ਸਮਝ ਤੋਂ ਪਰੇ ਹਨ।
ਗੋ ਮਹਿਕਨ ਕੇ ਚਾਰਨ ਕਾਰਨ।
ਪਾਤਸ਼ਾਹ ਜੀ ਗਊਆਂ ਤੇ ਮੱਝਾਂ ਨੂੰ ਚਾਰਨੇ ਨਿਮਿਤ
ਨਿਤ ਬਨ ਜੈ ਹੈ ਬਿਪਤ ਬਿਦਾਰਨ।
ਰੋਜ਼ ਸਤਿਗੁਰੂ ਜੀ ਜਾਂਦੇ ਹੁਣ, ਰੋਜ਼ ਪਸ਼ੂ ਲੈ ਜਾਂਦੇ ਬਾਹਰ ਜੰਗਲ ਵਿੱਚ ਤੇ ਦੂਰ ਤੱਕ ਪਸ਼ੂਆਂ ਨੂੰ ਚਾਰ ਕੇ ਲੈ ਕੇ ਆਉਂਦੇ।
ਆਏ ਅਨਿੱਛਤ ਖੇਤ ਅਗਾਰੇ।
ਤੇ ਮਹਾਰਾਜ ਜੀ ਜਿਹੜੇ ਖੇਤ ਹੁੰਦੇ ਉੱਥੇ ਫਸਲਾਂ ਵਿੱਚ ਜਿੱਧਰ ਇੱਛਾ ਹੁੰਦੀ ਪਸ਼ੂ ਖੁੱਲੇ ਵੜ ਜਾਂਦੇ ਆ। ਸਾਹਿਬ ਨਹੀਂ ਜੇ ਰੋਕਦੇ ਕਿਸੇ ਨੂੰ ਵੀ ਇੱਥੋਂ ਨਾ ਚਰੋ, ਇਹ ਫਸਲ ਹੈ। ਪਾਤਸ਼ਾਹ ਨਿਰਛਤ ਹੋ ਕੇ ਫਿਰਦੇ ਹੈ ਔਰ ਉਹ ਪਸ਼ੂ ਆਪਣੀ ਇੱਛਾ ਨਾਲ ਚਰਦੇ ਹਨ।
ਖਾਣ ਲਗਹਿ ਨਹਿ ਤਿਨਹਿ ਨਿਵਾਰੇ।
ਹੁਣ ਲੋਕ ਜਿਹੜੇ ਸੀ ਸਾਰੇ ਸਮਝ ਗਏ, ਕੁਝ ਕਾਂ ਨੇ ਵੇਖ ਵੀ ਲਈ ਸੀ ਉਹਦੀ ਫਸਲ ਉਜੜੀ ਹੋਈ, ਬਾਅਦ ਚ ਹਰੀ ਭਰੀ ਵੀ ਵੇਖ ਲਈ, ਕਈਆਂ ਚ ਭਾਵਨਾ ਬਣ ਗਈ। ਉਹਨਾਂ ਆਖਿਆ ਗੁਰੂ ਨਾਨਕ ਸਾਹਿਬ ਜਿੱਥੇ ਮਰਜ਼ੀ ਜਿਹੜੀ ਫਸਲ ਵਿੱਚ ਵੀ ਪਸ਼ੂ ਵਾੜ ਦੇਣ, ਕਿਸੇ ਨੇ ਨਹੀਂ ਰੋਕਣਾ, ਕਿਉਂਕਿ ਜਿਹੜੀ ਫਸਲ ਦੇ ਵਿੱਚ ਉਹ ਆਪਣੇ ਪਸ਼ੂ ਵਾੜਦੇ ਨੇ ਉਹ ਫਸਲ ਦਾ ਝਾੜ ਚਾਰ ਗੁਣਾ ਵੱਧ ਨਿਕਲਦਾ ਹੈ, ਉੱਥੇ ਬਰਕਤ ਪੈ ਜਾਂਦੀ ਹੈ। ਇਸ ਤਰ੍ਹਾਂ ਕੋਈ ਨੀ ਵਰਜਦਾ, ਕੋਈ ਨੀ ਰੋਕਦਾ।
ਇਸ ਬਿਦ ਕੀਤੇ ਖੇਤ ਨੇ ਪਾਤੇ।
ਮਹਾਰਾਜ ਜੀ ਨੇ ਕਿਤਨੇ ਖੇਤਾਂ ਦੇ ਵਿੱਚ ਜਾ ਕੇ ਪਸ਼ੂਆਂ ਦੇ ਨਾਲ ਉਹ ਖੇਤ ਚਰਾ ਦਿੱਤੇ।
ਪੁਨ ਭੇ ਤਸ ਰਾਹਕ ਬਿਨ ਜਾਤੇ।
ਜ਼ਿਮੀਦਾਰਾਂ ਨੂੰ, ਕਈਆਂ ਨੂੰ ਘਰ ਬੈਠਿਆਂ ਨੂੰ ਪਤਾ ਨੀ ਲੱਗਦਾ ਕਿਹੜੇ ਵੇਲੇ ਪਸ਼ੂਆਂ ਨੇ ਖਾਧੀ, ਕਿਹੜੇ ਵੇਲੇ ਫੇਰ ਹਰੇ ਭਰੇ ਹੋ ਗਏ। ਫਸਲ ਖਾ ਲੈਂਦੇ ਆ ਪਸ਼ੂ, ਮੁੜ ਕੇ ਫੇਰ ਉਹ ਨਾਲੋ ਨਾਲ ਹਰੇ ਭਰੇ ਹੋ ਜਾਂਦੇ ਆ। ਏਦਾਂ ਮਹਾਰਾਜ ਜੀ ਦੀ ਕਲਾ ਵਰਤ ਰਹੀ ਹੈ।
ਸ਼ੋਭਹਿ ਸਭ ਸੁਰ ਭੀ ਤਨ ਪੀਨਾ।
ਪਸ਼ੂ ਖਾ ਖਾ ਕੇ ਸਰੀਰ ਉਹਨਾਂ ਦੇ ਨਰੋਏ ਹੋ ਗਏ, ਵੱਖੀਆਂ ਨਿਕਲ ਆਈਆਂ। ਤੇ ਪਸ਼ੂਆਂ ਨੂੰ ਏਦਾਂ ਕਹਿੰਦੇ ਸੁੰਦਰ ਜਾਪਦੇ ਸਰੀਰ ਦੇ ਉੱਤੇ, ਉਹਨਾਂ ਦੇ ਪਤਾ ਲੱਗਦਾ ਵੀ ਪਸ਼ੂਆਂ ਦੀ ਖੁਰਾਕ ਚੰਗੀ ਹੈ। ਤੇ ਗਿੰਨੇ ਪਸ਼ੂ ਸਨ ਸੁਰਭੀ, ਉਹ ਸਾਰੇ ਚੰਗੇ ਨਰੋਏ ਹੋ ਗਏ।
ਛੀਰ ਦੇਹੇ ਬਹੁ ਬੜ ਆ ਪੀਨਾ।
ਔਰ ਦੁੱਧ ਦਿੰਦੇ ਆ, ਦੁੱਧ ਵੀ ਬੜਾ ਖੁੱਲਾ ਦੁੱਧ ਦੇਣ ਲੱਗ ਪਏ ਤੇ ਦੁੱਧ ਵੀ ਸੰਘਣਾ ਦਿੰਦੇ। ਹਾਂਜੀ,
ਦਿਨ ਪ੍ਰਤ ਮੱਖਣ ਹੋਤ ਸਵਾਇਆ।
ਹੁਣ ਸੰਘਣਾ ਦੁੱਧ ਹੁੰਦਾ ਤੇ ਵਿੱਚੋਂ ਮੱਖਣ ਬੜਾ ਨਿਕਲਦਾ, ਘਿਓ ਨਿਕਲਦਾ ਹੈ।
ਕਾਲੂ ਹੇਰ ਹੇਰ ਹਰ ਖਾਇਆ।
ਪਿਤਾ ਜੀ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਵੀ ਪਸ਼ੂਆਂ ਦੇ ਨਰੋਏ ਹੋ ਗਏ ਨੇ, ਨਹੀਂ ਤਾਂ ਜਾਨ ਨੌਕਰਾਂ ਨੇ ਤਾਂ ਭੁੱਖੇ ਮਾਰ ਛੱਡੇ ਸੀ, ਵੱਖੀਆਂ ਵਾੜ ਛੱਡੀਆਂ ਸੀ, ਹੱਡ ਕੱਢ ਛੱਡੇ ਸੀ ਜਾਨਵਰਾਂ ਦੇ। ਇਹਦਾ ਚੰਗੇ ਨਰੋਏ ਹੋ ਗਏ, ਦੁੱਧ ਚੰਗਾ ਹੋਣ ਲੱਗ ਪਿਆ, ਘਿਓ ਮੱਖਣ ਦੁੱਧ ਲੱਸੀ ਦਹੀਂ ਘਰ ਵਿੱਚ ਖੁੱਲੀ ਹੋਣ ਲੱਗ ਪਈ। ਪਿਤਾ ਜੀ ਬੜੇ ਖੁਸ਼ ਹੁੰਦੇ ਵੇਖ ਕੇ।
ਬਾਸਨ ਵੱਡੇ ਮਾਹੇ ਦੱਦ ਪਾਈ।
ਵੱਡਿਆਂ ਵੱਡਿਆਂ ਭਾਂਡਿਆਂ ਦੇ ਵਿੱਚ ਦਹੀਂ ਪਾਉਂਦੇ ਹਨ।
ਦਾਸੀ ਮੱਥੇ ਜੋਰ ਕਰ ਲਾਈ।
ਜਿਹੜੇ ਘਰ ਵਿੱਚ ਦਾਸੀਆਂ ਨੇ, ਨੌਕਰ ਰਾਣੀਆਂ ਨੇ, ਉਹ ਦਹੀਂ ਪਾ ਕੇ ਵੱਡੇ ਵੱਡੇ ਭਾਂਡਿਆਂ ਵਿੱਚ, ਚਾਟੀਆਂ ਵਿੱਚ ਤੇ ਮਦਾਣੀ ਪਾ ਕੇ ਬੜੇ ਜ਼ੋਰ ਨਾਲ ਤਾਣ ਨਾਲ ਰਿੜਕਦੀਆਂ ਹਨ।
ਰੱਖ ਹੈ ਮੱਖਣ ਮਾਤ ਸਵਾਰੀ।
ਤੇ ਮਾਤਾ ਜੀ ਫਿਰ ਮੱਖਣ ਸਵਾਰ ਸਵਾਰ ਕੇ ਰੱਖਦੇ ਆ ਘਰ ਵਿੱਚ, ਫਿਰ ਉਸ ਮੱਖਣ ਵਿੱਚੋਂ ਘਿਓ ਕੱਢਦੇ ਹਨ ਗਰਮ ਕਰਕੇ।
ਸੁੱਤ ਹੈ ਖੁਆਵਤ ਰੁਚ ਅਨੁਸਾਰੀ।
ਉਹਦੇ ਵਿੱਚੋਂ ਮੱਖਣ ਦਾ ਛੰਨਾ ਭਰ ਕੇ ਮਾਤਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਛਕਾਉਂਦੇ ਆ। ਛੰਨਾ ਭਰ ਕੇ ਨਾ, ਵੱਡਾ ਪਿੱਤਲ ਦੇ ਛੰਨੇ ਹੁੰਦੇ, ਕਹਿ ਦੇ ਛੰਨੇ ਹੋਇਆ ਕਰਦੇ ਸਨ ਪੁਰਾਣੇ ਸਮਿਆਂ ਚ, ਤੇ ਇੱਕ ਛੰਨਾ ਮਾਤਾ ਜੀ ਨੇ ਵੱਖਰਾ ਭਰ ਲੈਣਾ ਤੇ ਅਧਿੜਕਿਆ, ਜਿਹਦੇ ਵਿੱਚ ਹੀ ਮੱਖਣ ਜਿਹੜਾ ਰਿੜਕ ਦੇਣਾ ਉਹਨੂੰ ਅਧਿੜਕਿਆ ਕਹਿੰਦੇ ਹਨ। ਉਹ ਅਧਿੜਕਿਆ ਜਿਹੜਾ ਉਹ ਮਹਾਰਾਜ ਜੀ ਨੂੰ ਛਕਾਉਣਾ ਸਤਿਗੁਰੂ ਜੀ ਨੂੰ ਮਾਤਾ ਜੀ ਨੇ। ਫਿਰ ਮੱਖਣ ਦਾ ਛੰਨਾ ਦੇਣਾ ਨਾਲ ਛਕਣ ਵਾਸਤੇ।
ਬਤਸ ਬ੍ਰਿੰਦ ਬਪ ਪੁਸ਼ਟ ਸੁਹਾਏ।
ਜਿਹੜੇ ਘਰ ਦੇ ਵਿੱਚ ਅੱਗੇ ਮਾਲ ਡੰਗਰ ਦੇ ਵਾਧੇ ਵਾਸਤੇ ਵੱਛੇ ਵੱਛੀਆਂ ਕੱਟੇ ਕੱਟੀਆਂ ਹੁੰਦੇ, ਕਹਿੰਦੇ ਉਹਨਾਂ ਨੂੰ ਵੀ ਪੀਣ ਨੂੰ ਖੁੱਲਾ ਦੁੱਧ ਮਿਲਦਾ, ਉਹ ਵੀ ਚੰਗੇ ਨਰੋਏ ਹੋਣ ਲੱਗੇ।
ਪੈ ਪੀ ਵਹ ਬਹੁ ਰਹਿ ਅਗਾਏ।
ਉਹ ਵੀ ਦੁੱਧ ਪੀ ਕੇ ਰੱਜ ਰਹਿੰਦੇ ਹਨ।
ਅਸ ਬਿਦ ਕਿੰਚਤ ਕਾਲ ਬਿਤਾਇਓ।
ਇਸੇ ਪ੍ਰਕਾਰ ਨਾਲ ਕਾਫੀ ਉਹਨਾਂ ਸਮਿਆਂ ਵਿੱਚ ਦੁੱਧ ਵੇਚਦੇ ਨਹੀਂ ਸਨ ਬਹੁਤੇ ਲੋਕ, ਕੇਵਲ ਗੁਜਰ ਆਦਿਕ ਜਿਹੜੇ ਸਨ ਉਹ ਦੁੱਧਾਂ ਦਾ ਵਪਾਰ ਕਰਦੇ ਸੀ। ਬਹੁਤੇ ਘਰਾਂ ਦੇ ਵਿੱਚ ਦੁੱਧ ਦਹੀਂ ਘਰ ਦੇ ਵਿੱਚ ਹੀ ਘਰ ਨੌਕਰ ਚਾਕਰ ਹੋਣੇ, ਉਹਨਾਂ ਵਿੱਚ ਵੰਡ ਦੇਣਾ, ਏਦਾਂ ਵਧਿਆ ਹੋਇਆ ਦੁੱਧ ਵੰਡ ਦਿਆ ਕਰਦੇ, ਜਾਂ ਜਿਹੜੇ ਘਰ ਵਿੱਚ ਵੱਛੇ ਵੱਛੀਆਂ ਕਟੜੂ ਹੋਣੇ ਉਹਨਾਂ ਨੂੰ ਸਾਰਿਆਂ ਨੂੰ ਦੁੱਧ ਪਿਆ ਦੇਣਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਖੁੱਲੇ ਗੱਫੇ ਘਰ ਦੇ ਵਿੱਚ ਦੁੱਧ ਦਹੀਂ ਦੇ ਵਗਣ ਲੱਗੇ।
ਜੰਤਨ ਜੋਨ ਉਦਾਹਰਨ ਆਇਓ।
ਵੇਖੋ ਮੇਰੇ ਸਤਿਗੁਰੂ ਜੀ ਕੈਸੀ ਲੀਲਾ ਪੇ ਕਰਦੇ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ ਆਪਣਾ ਪਾਲਣਹਾਰ ਬਿਰਧ ਮਨ ਨੂੰ ਸੰਸਾਰ ਚ ਪ੍ਰਗਟ ਕਰਕੇ ਵਿਖਾ ਰਹੇ ਨੇ ਕਿ ਜਿਵੇਂ ਇਹਨਾਂ ਪਸ਼ੂਆਂ ਨੂੰ ਪਾਲਦੇ ਆ, ਸਾਰੇ ਸੰਸਾਰ ਨੂੰ ਇਸੇ ਤਰ੍ਹਾਂ ਹੀ ਪਾਲ ਰਹੇ ਹਾਂ ਅਸੀਂ। ਸਭ ਨੂੰ ਸਵੈ ਇੱਛਾ ਮੁਤਾਬਕ ਭੋਜਨ ਦਿੰਦੇ ਆ ਵਾਹਿਗੁਰੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਤੇ ਜਿਹੜੇ ਸੰਸਾਰ ਦੀਆਂ ਸਮਸਤ ਜੂਨੀਆਂ ਦਾ ਉਧਾਰ ਕਰਨ ਵਾਲੇ ਨੇ ਉਹ ਆਪ ਇਸ ਮਾਤ ਲੋਕ ਦੀ ਧਰਤੀ ਤੇ ਆਏ ਹੋਏ ਨੇ।
ਸਵਈਆ ਕਰ ਬੰਦ ਯੋ ਬਹਿ ਕਰ ਬੰਦ ਗੁਰੂ।
ਕਹਿੰਦੇ ਹੱਥ ਜੋੜ ਕੇ ਦੋਵੇਂ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਵੰਦਨਾ ਕਰਦਾ ਹਾਂ।
ਸੁਖ ਕੰਧ ਸਦਾ ਦੁੱਖ ਦੁੰਦ ਨੀ ਕੰਦੂ।
ਮਹਾਰਾਜ ਜੀ ਤੁਸੀਂ ਸੁੱਖਾਂ ਦੇ ਮੂਲ ਹੋ ਔਰ ਸਦਾ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ।
ਅਰਬਿੰਦ ਪਦੰ ਮਨ ਹੋ ਮਲਿੰਦ।
ਗੁਰੂ ਨਾਨਕ ਸਾਹਿਬ ਤੁਹਾਡੇ ਚਰਨ ਕਮਲਾਂ ਦਾ ਮੇਰਾ ਮਨ ਭਵਰਾ ਬਣ ਜਾਏ, ਜਿਵੇਂ ਕਮਲ ਨੂੰ ਭਵਰਾ ਨਹੀਂ ਛੱਡਦਾ, ਏਦਾਂ ਮੇਰਾ ਮਨ ਤੁਹਾਡੇ ਚਰਨਾਂ ਤੋਂ ਦੂਰ ਨਾ ਜਾਵੇ।
ਜੋ ਮੋਹ ਕੋ ਮੂਲ ਬਿਨਾਸ਼ ਬਿਲੰਦੂ।
ਤੁਹਾਡੇ ਚਰਨ ਐਸੇ ਨੇ ਕਿ ਮੋਹ ਦਾ ਵਿਨਾਸ਼ ਕਰਨ ਵਾਲੇ ਨੇ, ਮੋਹ ਨੂੰ ਮਮਤਾ ਨੂੰ ਮੂਲ ਤੋਂ ਹੀ ਜੜ ਤੋਂ ਹੀ ਵਿਨਾਸ਼ ਕਰਦੇ ਹਨ ਤੁਹਾਡੇ ਚਰਨ ਕਮਲ।
ਉਡ ਦੰਬਨ ਬ੍ਰਿੰਦ ਦੇਵਾ ਕਰ ਸੋ।
ਜਿਹੜੇ ਪਖੰਡੀ ਰੂਪੀ ਤਾਰੇ ਆਕਾਸ਼ ਵਿੱਚ ਚਮਕਦੇ ਆ ਮਹਾਰਾਜ, ਉਹਨਾਂ ਵਾਸਤੇ ਤੁਸੀਂ ਸੂਰਜ ਦੇ ਸਮਾਨ ਹੋ।
ਵਿਸ਼ਿਆ ਤਪ ਕੋ ਜੋ ਸੀਤਲ ਚੰਦੂ।
ਵਿਸ਼ੇ ਵਿਕਾਰਾਂ ਦੀ ਧੁੱਪ ਵਾਸਤੇ ਆਪ ਜੀ ਚੰਦਰਮਾ ਜੈਸੇ ਸ਼ੀਤਲ ਠੰਡੇ ਠਾਰ ਹੋ।
ਸਮੁਦਾਏ ਬੇਗਨ ਬੇਨਾਸ਼ਨ ਜੋ।
ਜਿਹੜੇ ਬੇਗਨ ਨੇ ਉਹਨਾਂ ਦਾ ਵਿਨਾਸ਼ ਕਰਨ ਵਾਲੇ ਹੋ ਸਾਹਿਬ ਜੀ।
ਨਿਜ ਦਾਸਨ ਕੋ ਬਾਰ ਦਾਏ ਆਨੰਦੂ।
ਆਪਣੇ ਦਾਸਾਂ ਨੂੰ ਵਰ ਦੇਣ ਵਾਲੇ ਆਨੰਦ ਦੇਣ ਵਾਲੇ ਹੋ ਗਰੀਬ ਨਵਾਜ ਜੀ।
ਸ਼੍ਰੀ ਬਾਲਾ ਸੰਧੂਰ ਵਾਚ ਦੋਹਰਾ ਸਤਿਗੁਰ ਲੀਲਾ ਲਲਿਤ ਯੋ ਕਰਤ ਬ੍ਰਿਧਤ ਜਗ ਕੰਤ।
ਇਸ ਤਰ੍ਹਾਂ ਲੀਲਾ ਕਰਦੇ ਆ ਗੁਰੂ ਨਾਨਕ ਸਾਹਿਬ, ਕਿਉਂਕਿ ਅਵਤਾਰੀ ਪੁਰਖ ਸੰਸਾਰ ਦੇ ਵਿੱਚ ਵਰਤਦੇ ਮਨੁੱਖੀ ਸਰੀਰਾਂ ਵਿੱਚ ਹੀ ਨੇ, ਪਰ ਉਹਨਾਂ ਵੱਲੋਂ ਕੀਤੇ ਗਏ ਕਾਰਾਂ ਨੂੰ ਲੀਲਾ ਕਹਿੰਦੇ, ਕੌਤਕ ਕਹਿੰਦੇ, ਚੋਜ ਕਹਿੰਦੇ ਆ, ਤੇ ਗੁਰਮੁਖੀ ਦੀ ਬੋਲੀ ਚ ਕਹਿ ਦਿੰਦੇ ਆ ਸਤਿਗੁਰਾਂ ਦੀਆਂ ਖੇਡਾਂ ਹਨ, ਗੁਰੂ ਪਾਤਸ਼ਾਹ ਦੀ ਖੇਡ ਹੈ। ਤੋ ਇਸ ਤਰ੍ਹਾਂ ਅਨਕ ਪ੍ਰਕਾਰ ਦੇ ਕੌਤਕ ਕਰਦਿਆਂ ਚੋਜ ਕਰਦਿਆਂ ਮਹਾਰਾਜ ਜੀ ਦਾ ਸਰੀਰ ਦਿਨ ਪ੍ਰਤੀ ਦਿਨ ਬਲੀ ਹੋ ਰਿਹਾ ਹੈ, ਵੱਧ ਰਿਹਾ ਹੈ।
ਪਰ ਫੁੱਲਤ ਕਲ ਫੂਲ ਸੋ ਸ਼ੋਭਤ ਰਿਤੂ ਬਸੰਤ।
ਬਸੰਤ ਰਿਤੂ ਆ ਗਈ ਹੈ, ਬਸੰਤ ਰਿਤੂ ਦਾ ਪ੍ਰਵੇਸ਼ ਹੋ ਰਿਹਾ ਹੈ, ਤੇ ਬਸੰਤ ਰਿਤੂ ਦੇ ਵਿੱਚ ਸੋਹਣੇ ਫੁੱਲ ਬੂਟੇ ਫੁੱਲਣ ਲੱਗੇ ਨੇ। ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ, ਤੇ ਸਾਰੇ ਪਾਸੇ ਬਨਸਪਤੀ ਵਿੱਚ ਖੇੜਾ ਆਇਆ ਹੈ।
ਚੌਪਈ ਸੁੰਦਰ ਮ੍ਰਿਦੁਲ ਸਦਲ ਤਰ ਰਾਜੀ।
ਕਹਿੰਦੇ ਸੋਹਣੇ ਦਰਖਤਾਂ ਨੂੰ ਸੋਹਣੇ ਮ੍ਰਿਦਲ ਕੋਮਲ ਸਰਲ ਪੱਤੇ ਨਿਕਲਣ ਲੱਗੇ।
ਬਰਨ ਬਰਨ ਬਰ ਉਪਮਾ ਛਾਜੀ।
ਰੰਗ ਰੰਗ ਦੇ ਬਸਤ, ਰੰਗ ਰੰਗ ਦੇ ਫੁੱਲ, ਰੰਗ ਰੰਗ ਦੇ ਪੱਤੇ ਉਹ ਖਿੜੇ ਹੋਏ ਨਜ਼ਰ ਆਉਂਦੇ, ਤੇ ਉਹਨਾਂ ਨੂੰ ਵੇਖ ਕੇ ਇਸ ਤਰ੍ਹਾਂ ਉਪਮਾ ਆਉਂਦੀ ਹੈ।
ਜਨ ਬਸੰਤ ਨਿਜ ਸੈਨ ਸ਼ਿੰਗਾਰੀ।
ਕਹਿੰਦੇ ਮਾਨੋ ਜਿਵੇਂ ਬਸੰਤ ਰੁੱਤ ਰਾਜਾ ਹੋਵੇ, ਤੇ ਆਹ ਜਿਹੜੇ ਫੁੱਲ ਨੇ, ਆਹ ਜਿਹੜੇ ਪੱਤੇ ਬਸੰਤ ਰੁੱਤ ਵਿੱਚ ਖਿੜੇ ਫੁੱਲ ਖਿੜੇ ਨਜ਼ਰ ਆਉਂਦੇ ਨੇ, ਇਹ ਬਸੰਤ ਰੂਪੀ ਰਾਜੇ ਦੀ ਆਪਣੀ ਸੈਨਾ ਹੋਵੇ। ਇਹ ਮਾਨੋ ਉਹਦੀ ਸੈਨਾ ਹੋਵੇ, ਉਹਦੀ ਫੌਜ ਹੋਵੇ।
ਜੀਤਨ ਜੇ ਬਿਰਹੀ ਨਰ ਨਾਰੀ,
ਕਹਿੰਦੇ ਜਿਹੜੀ ਇਹ ਜਿੱਤਣਾ ਕਿਹਨੂੰ ਹੈ ਇਹਨੇ ਰਾਜੇ ਨੇ ਇਸ ਫੌਜ ਦੇ ਸਮੇਤ, ਜਿਹੜੇ ਬਿਰਹੀ ਨਰ ਨਾਰੀਆਂ ਹਨ ਉਹਨਾਂ ਨੂੰ ਜਿੱਤਣ ਵਾਸਤੇ ਮਾਨੋ ਬਸੰਤ ਨੇ ਇਹ ਫੌਜ ਤਿਆਰ ਕੀਤੀ ਹੋਈ ਹੈ।
ਸਭ ਪਲਾਸ ਤੇ ਪਾਤ ਨੇ ਪਾਤੀ,
ਸਾਰੇ ਦਰਖਤਾਂ ਵਿੱਚੋਂ ਜਿਹੜੇ ਪੱਤੇ ਨਿਕਲ ਰਹੇ ਨੇ, ਕੁਰੰਬਲਾਂ ਨਿਕਲ ਰਹੀਆਂ ਨੇ।
ਫੁੱਲੇ ਫੁੱਲ ਲਾਲ ਪਲ ਭਾਂਤੀ,
ਲਾਲ ਲਾਲ ਰੰਗ ਦੇ ਫੁੱਲ ਖਿੜੇ ਹੋਏ ਕਈ ਪ੍ਰਕਾਰ ਦੇ ਨਜ਼ਰ ਆਉਂਦੇ ਹਨ।
ਮਨਹੋ ਸੁਪਟ ਪਟ ਰੰਗਨ ਰੰਗੇ,
ਏਦਾਂ ਜਾਪਦਾ ਮਾਨੋ ਬਸੰਤ ਰੁੱਤ ਰੂਪੀ ਰਾਜੇ ਦੀ ਫੌਜ ਦੇ ਕੱਪੜੇ ਬਸਤਰ ਪਾਏ ਹੋਏ ਨੇ, ਲਾਲ ਰੰਗ ਦੇ ਸੁੰਦਰ ਸੋਭਨੀਕ ਹੋ ਰਹੇ ਨੇ।
ਚੜੇ ਯੁੱਧ ਕਰ ਆਰਨ ਬਾਗੇ,
ਮਾਨੋ ਜਿਵੇਂ ਲਾਲ ਰੰਗ ਦੇ ਕੱਪੜੇ ਪਾ ਕੇ ਯੁੱਧ ਕਰਨ ਲਈ ਚੜੇ ਹਨ, ਤਿਆਰ ਹੋਏ ਨੇ।
ਅੰਬਰ ਮੋਰ ਪਿਖ ਆਨੰਦ ਜਾਸੂ,
ਔਰ ਕਹਿੰਦੇ ਅੰਬਰ ਮੋਰ ਵੇਖ ਕੇ ਬੜਾ ਆਨੰਦ ਹੁੰਦਾ ਜਦੋਂ ਉਹਨਾਂ ਦਾ ਅੰਗੂਰ ਫੁੱਟਿਆ ਹੋਇਆ ਨਜ਼ਰ ਆਉਂਦਾ।
ਕੂਕਤ ਕੋਕਿਲ ਕਲਰਵ ਤਾਸੂ,
ਤੇ ਅੰਬਾਂ ਦੇ ਬੂਰਾਂ ਨੂੰ ਖਾ ਕੇ ਤੇ ਕੋਇਲਾਂ ਕੂਕਦੀਆਂ ਨੇ, ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਨਾਦ ਪੂਰਦੀਆਂ ਨੇ।
ਜਨ ਬਸੰਤ ਕੀ ਦੇਤ ਦੁਹਾਈ,
ਉਹ ਕੋਇਲਾਂ ਬੋਲਦੀਆਂ ਮਾਨੋ ਰਾਜੇ ਬਸੰਤ ਰੁੱਤ ਰੂਪੀ ਰਾਜੇ ਦੀ ਦੁਹਾਈ ਦਿੰਦੀਆਂ ਹਨ, ਮਾਨੋ ਜਿਵੇਂ ਉਹਦਾ ਜਸ ਕਰਦੀਆਂ ਹੋਣ।
ਮਾਨਿਨ ਦੇਸ਼ ਜੇ ਮਾਨ ਕਢਾਈ,
ਜਿਹੜੀਆਂ ਮਾਨਨਾ ਨੇ ਆਪਣੇ ਪਤੀਆਂ ਨੂੰ ਆਪਣੇ ਦੇਸ਼ ਚੋਂ ਕੱਢਿਆ ਹੋਇਆ।
ਪੁਸ਼ਪਨ ਕੀ ਮਕਰੰਦ ਨਿਹਾਰੀ,
ਕਹਿੰਦੇ ਮਾਨੋ ਉਹਨਾਂ ਦੇ ਮਾਣ ਨੂੰ ਤੋੜ ਰਹੀ ਹੈ ਬਸੰਤ ਰਿਤੂ। ਔਰ ਇਸ ਦੁਬਾਰਾ ਪੜ੍ਹੀਏ ਜੀ।
ਪੁਸ਼ਪਨ ਕੀ ਮਕਰੰਦ ਨਿਹਾਰੀ,
ਕਹਿੰਦੇ ਫੁੱਲਾਂ ਦੀ ਸੋਹਣੀ ਮਕਰੰਦ ਨੂੰ ਵੇਖ ਕੇ,
ਇਹ ਪਰ ਮਦ ਕਰ ਕਰਤ ਗੁੰਜਾਰੀ,
ਉਹਨਾਂ ਉੱਤੇ ਭਵਰੇ ਮੰਡਰਾਉਂਦੇ ਆ ਸੋਹਣੇ ਫੁੱਲਾਂ ਦੇ ਉੱਤੇ ਕਾਲੇ ਰੰਗ ਦੇ, ਤੇ ਉਹਨਾਂ ਦੇ ਮੰਡਰਾਉਣ ਦੀ ਗੂੰਜਣ ਦੀ ਆਵਾਜ਼ ਆਉਂਦੀ ਹੈ।
ਜਨ ਬਸੰਤ ਨ੍ਰਿਪ ਆਗੇ ਬੀਨਾ,
ਕਹਿੰਦੇ ਮਾਨੋ ਬਸੰਤ ਰੂਪੀ ਰਾਜੇ ਦੇ ਸਾਹਮਣੇ ਉਹ ਜਿਹੜੇ ਭਵਰੇ ਬੋਲਦੇ ਨੇ ਨਾ ਮੰਡਰਾਉਂਦੇ, ਤੇ ਗੂ ਗੂ ਦੀ ਆਵਾਜ਼ ਆਉਂਦੀ ਹੈ। ਕਹਿੰਦੇ ਜਾਪਦਾ ਇਹ ਬਸੰਤ ਰੂਪੀ ਰਾਜੇ ਦੇ ਅੱਗੇ ਬੀਨ ਪੇ ਵਜਾਉਂਦੇ ਨੇ,
ਗਾਏ ਵਜਾਵੇ ਹੈ ਗੁਣੀ ਪ੍ਰਬੀਨਾ,
ਗਾਉਂਦੇ ਤੇ ਵਜਾਉਂਦੇ ਨੇ ਗੁਣੀ ਪ੍ਰਬੀਨ।
ਲਲਿਤ ਬਿਹੰਗ ਬੋਲਹੀ ਬਾਨੀ,
ਅਣਕ ਪ੍ਰਕਾਰ ਦੇ ਸੁੰਦਰ ਪੰਛੀ ਜਦੋਂ ਬੋਲਦੇ ਹਨ।
ਜਨ ਬੰਦੀ ਜਨ ਕੀਰਤ ਗਾਨੀ,
ਮਾਨੋ ਇਹ ਬੰਦੀ ਜਨ ਭੱਟ ਨੇ ਜਿਹੜੇ ਰਾਜੇ ਬਸੰਤ ਦੀ ਉਪਮਾ ਕਰ ਰਹੇ ਨੇ, ਉਹਦੀ ਕੀਰਤੀ ਗਾਇਨ ਕਰ ਰਹੇ ਨੇ।
ਸ਼ੀਤਲ ਮੰਦ ਸੁਗੰਧ ਸਮੀਰਾ,
ਸ਼ੀਤਲ ਤੇ ਠੰਡੀ ਹਵਾ ਚੱਲਦੀ ਹੈ।
ਮਾਨਨ ਬਿਰਹਨ ਕਰਤ ਅਧੀਰਾ,
ਜਿਹੜੀ ਮਾਨਨ ਵਿਛੜੋ ਆਪਣੇ ਪਤੀਆਂ ਤੋਂ ਵਿਛੜੀਆਂ ਹੋਈਆਂ ਇਸਤਰੀਆਂ ਨੇ, ਉਹਨਾਂ ਦੇ ਧੀਰਜ ਨੂੰ ਤੋੜਦੀ ਹੈ ਹਵਾ।
ਸੇਤ ਸ਼ਿਆਮ ਸ਼੍ਰੋਣਤ ਪੁਨ ਪੀਤਾ,
ਚਿੱਟੇ ਕਾਲੇ ਲਾਲ ਤੇ ਪੀਲੇ ਰੰਗ ਦੇ
ਬਿਗਸੇ ਕੁਸਮ ਨਵੀਨੀ ਰੀਤਾ,
ਨਵੇਂ ਨਵੇਂ ਰੰਗ ਦੇ ਫੁੱਲ ਖਿੜੇ ਨੇ ਬਸੰਤ ਰੁੱਤ ਵਿੱਚ।
ਪਰ ਸ਼ਾਖਾ ਪਰ ਮੰਜਰੀ ਸੋਹੀ,
ਤੇ ਦਰਖਤਾਂ ਦੀਆਂ ਜਿਹੜੀਆਂ ਟਹਿਣੀਆਂ ਨੇ ਉਹਨਾਂ ਤੇ ਮੁੰਜੀਆਂ ਜੀਆਂ ਨਿਕਲੀਆਂ ਹੋਈਆਂ ਸੋਭਦੀਆਂ ਹਨ।
ਮਨਹੋ ਧਰੀ ਕਲਗੀ ਮਨ ਮੋਹੀ,
ਮਨਹੋ ਧਰੀ ਕਲਗੀ ਮਨ ਮੋਹੀ, ਮਾਨੋ ਬਸੰਤ ਰਾਜੇ ਨੇ ਆਪਣੇ ਸਿਰ ਤੇ ਇਹ ਕਲਗੀ ਧਾਰਨ ਕੀਤੀ ਹੋਈ ਹੈ।
ਅਸਬਿਦ ਜਹਿ ਬਨ ਛੱਡ ਬੱਡ ਛਬ ਧਾਰੀ,
ਇਹੋ ਜਿਹੜੇ ਜੰਗਲ ਨੇ, ਇਹੋ ਜੇ ਸੋਹਣੀ ਛਬੀ ਵਾਲੇ ਬਸੰਤ ਰੁੱਤ ਵਿੱਚ ਖਿੜੇ ਜੰਗਲ ਹਨ, ਬਨ ਹਨ।
ਵਿਚਰਤ ਤੈ ਨਾਨਕ ਸੁਖਕਾਰੀ,
ਸੁਖਦਾਤੇ ਗੁਰੂ ਨਾਨਕ ਸਾਹਿਬ ਪਸ਼ੂਆਂ ਨੂੰ ਲੈ ਕੇ, ਮੱਝਾਂ ਗਾਵਾਂ ਨੂੰ ਲੈ ਕੇ ਇਹੋ ਜੇ ਜੰਗਲ ਦੇ ਵਿੱਚ ਵਿਚਰਦੇ ਧੰਨ ਗੁਰੂ ਨਾਨਕ ਸਾਹਿਬ। ਬਸੰਤ ਰੁੱਤ ਦਾ ਅਲੰਕਾਰ ਬਨ ਕੇ ਵੀ ਉਹ ਰਾਜਾ ਹੈ, ਤੇ ਉਹਦੇ ਬਸੰਤ ਰੁੱਤ ਵਿੱਚ ਜਿਹੜੀ ਕੁਦਰਤ ਦਾ ਖੜਾਵ ਹੁੰਦਾ ਹੈ ਉਹ ਸਾਰਾ ਵਰਣਨ ਕਰਕੇ ਨਾ ਮਾਂ ਕਵੀ ਜੀ ਕੈਸਾ ਸੁੰਦਰ ਅਲੰਕਾਰ ਬਣ ਕੇ ਫਿਰ ਕਹਿੰਦੇ, ਇਹੋ ਜੇ ਸੋਹਣੇ ਬਾਗ ਵਿੱਚ, ਇਹੋ ਜੇ ਸੁੰਦਰ ਜੰਗਲ ਵਿੱਚ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਿਚਰਦੇ ਹਨ, ਜੋ ਸਾਰਿਆਂ ਨੂੰ ਸੁੱਖ ਦੇਣ ਵਾਲੇ ਨੇ।
ਮਾਸ ਵਿਸਾਖ ਵਿਖੇ ਗੁਣ ਐਨਾ,
ਵਿਸਾਖ ਦਾ ਮਹੀਨਾ ਆ ਗਿਆ, ਵਿਸਾਖ ਦਾ ਮਹੀਨਾ, ਵਿਸਾਖ ਦੀ ਸੰਕ੍ਰਾਂਤ ਨੂੰ ਸ਼ੁਰੂ ਹੋ ਜਾਂਦਾ, ਉਦੋਂ ਕੁਦਰਤ ਸਾਰੀ ਖਿੜ ਜਾਂਦੀ ਹੈ, ਮੌਸਮ ਵੀ ਬੜਾ ਸੁੰਦਰ ਸੋਹਣਾ ਹੋ ਜਾਂਦਾ, ਤਨ ਨੂੰ ਸੁੱਖ ਦੇਣ ਵਾਲਾ। ਥੋੜੀ ਥੋੜੀ ਗਰਮੀ ਜੀ ਵੀ ਪੈਣ ਲੱਗ ਪੈਂਦੀ ਹੈ, ਕਦੇ ਠੰਡ ਲੱਗਦੀ ਹੈ ਕਦੇ ਗਰਮੀ, ਇਹੋ ਜਿਹਾ ਮੌਸਮ ਹੁੰਦਾ। ਕਹਿੰਦੇ ਇਸ ਪ੍ਰਕਾਰ ਦਾ ਮਹੀਨਾ ਆ ਗਿਆ ਵਿਸਾਖ ਦਾ।
ਚਾਰਹਿ ਤਹਾਂ ਮਹਿਕ ਪੁਨ ਤਿਹਨਾ,
ਪਾਤਸ਼ਾਹ ਜੀ ਮੱਝਾਂ ਤੇ ਗਾਵਾਂ ਜਿਹੜੀਆਂ ਨੇ ਉਹ ਜੰਗਲ ਦੇ ਵਿੱਚ ਚਾਰ ਰਹੇ ਨੇ।
ਮ੍ਰਿਦੁਲ ਹਰਤ ਜੇ ਤ੍ਰਿਣ ਨਵੀਨਾ,
ਜਿੱਥੇ ਨਵਾਂ ਨਵਾਂ ਘਾਹ ਉੱਗਾ ਨਾ ਬਸੰਤ ਵਿੱਚ, ਜ਼ਮੀਨ ਚੋਂ ਫੁੱਟਦਾ ਘਾਹ, ਮ੍ਰਿਦੁਲ ਮਿੱਠਾ ਕੋਮਲ ਤੇ ਹਰਾ ਹਰਾ ਰੰਗ ਦਾ ਘਾਹ ਉਥੇ ਪਸ਼ੂਆਂ ਨੂੰ ਚਾਰ ਦੇ ਪਾਤਸ਼ਾਹ।
ਦੇਖ ਚਰਾ ਵਹਿ ਦਾਨੀ ਦੀਨਾ,
ਦੀਨਾ ਨੂੰ ਦਾਨ ਕਰਨ ਵਾਲੇ ਸਤਿਗੁਰੂ ਜੀ ਜਿੱਥੇ ਚੰਗਾ ਵਧੀਆ ਘਾਹ ਹੁੰਦਾ ਹੈ ਉਥੇ ਪਸ਼ੂਆਂ ਨੂੰ ਚਰਾਉਂਦੇ ਹਨ।
ਜਬ ਬਾਸੁਰ ਜੁਗ ਜਾਮ ਬੇਤਿਉਤਾ,
ਜਦੋਂ ਇਸੇ ਤਰ੍ਹਾਂ ਦੋ ਪਹਿਰ ਦਾ ਸਮਾਂ ਬਤੀਤ ਹੋ ਗਿਆ।
ਮਾਰ ਤੰਡ ਕੀ ਚੰਡ ਦਯੋਤਾ,
ਆਕਾਸ਼ ਵਿੱਚ ਸੂਰਜ ਉਦੇ ਹੋਇਆ, ਆਕਾਸ਼ ਵਿੱਚ ਸੂਰਜ ਚੜਿਆ।
ਸ਼ਰਮਤ ਕਛੁਕ ਹੋਏ ਕਰ ਅਲਸਾਏ,
ਦੁਪਹਿਰ ਦਾ ਸਮਾਂ ਸੀ, ਫਿਰਦਿਆਂ ਫਿਰਦਿਆਂ ਪਸ਼ੂਆਂ ਪਿੱਛੇ ਕੁਝ ਸਰੀਰ ਨੂੰ ਥਕੇਵਾ ਹੋਇਆ, ਤੋ ਪਾਤਸ਼ਾਹ ਜੀ ਨੂੰ ਥੋੜੀ ਜੀ ਜਿਵੇਂ ਨੀਂਦ ਆਉਂਦੀ ਹੁੰਦੀ ਹੈ ਦੁਪਹਿਰ ਦੇ ਸਮੇਂ, ਮਾਨਵੀ ਲੀਲਾ ਦਾ ਠਾਠ ਹੈ ਸਤਿਗੁਰਾਂ ਦਾ, ਪਾਤਸ਼ਾਹ ਤਾਂ ਨੀਂਦ ਭੁੱਖ ਤੋਂ ਪਰੇ ਨੇ ਪਰ ਇਹ ਮਾਨਵੀ ਲੀਲਾ ਦਾ ਠਾਠ ਹੈ, ਤੋ ਪਾਤਸ਼ਾਹ ਜੀ ਨੂੰ ਕਹਿੰਦੇ ਮਨ ਨੂੰ ਜਿਵੇਂ ਥੋੜੀ ਨੀਂਦ ਆ ਰਹੀ ਹੈ।
ਚਾਰਤ ਧੇਨ ਟਿਕੇ ਇੱਕ ਥਾਏ,
ਤੇ ਮੱਝਾਂ ਗਾਵਾਂ ਨੂੰ ਚਾਰਦਿਆਂ ਨਾ ਸਤਿਗੁਰੂ ਜੀ ਇੱਕ ਦਰਖਤ ਦੇ ਨੇੜੇ ਆ ਕੇ ਟਿਕ ਗਏ।
ਭਿਖ ਕਰ ਬਰ ਤਰੂ ਬਰ ਕੀ ਛਾਇਆ,
ਵੇਖਿਆ ਦੁਪਹਿਰ ਦਾ ਸਮਾਂ ਦਰਖਤ ਦੀ ਸੋਹਣੀ ਛਾਂ ਵੇਖੀ।
ਸੈਨ ਕਰਨ ਹਿਤ ਚਿਤ ਬਿਰ ਮਾਇਆ,
ਮਨ ਚਿੱਛਾ ਹੋਈ ਵੀ ਇਹਦੇ ਦਰਖਤ ਦੇ ਥੱਲੇ ਆਸਣ ਲਾ ਲਈਏ ਤੇ ਝਟਕ ਲੇਟ ਲਈਏ।
ਮੰਦ ਸੁਗੰਧ ਸੀਤ ਬਹਿ ਪਾਉਣਾ,
ਹਵਾ ਬੜੀ ਉਹ ਦਰਖਤ ਦੇ ਥੱਲੇ ਠੰਡੀ ਠੰਡੀ ਸਰੀਰ ਨੂੰ ਸੁਖ ਦੇਣ ਵਾਲੀ ਵਗਦੀ ਹੈ।
ਮ੍ਰਿਦੁਲ ਸੋ ਦਲ ਲੇ ਕੀਨ ਬਿਛਾਉਣਾ,
ਥੱਲੇ ਨਾ ਬੜਾ ਹਰਾ ਹਰਾ ਜਾ ਮ੍ਰਿਦੁਲ ਜਾ ਘਾਹ ਲੱਗਾ ਹੋਇਆ, ਉਹਦੇ ਤੇ ਪਾਤਸ਼ਾਹ ਦੇ ਕੋਲ ਇੱਕ ਚਾਦਰਾ ਸੀ, ਦੋ ਚਾਦਰੇ ਰੱਖਦੇ ਸੀ ਪਾਤਸ਼ਾਹ, ਇੱਕ ਚਾਦਰਾ ਮਹਾਰਾਜ ਜੀ ਨੇ ਥੱਲੇ ਵਿਛਾ ਲਿਆ।
ਤਾਂ ਪਰ ਬਸਤਰ ਵਿਛਾਇਓ ਸਵੇਤਾ,
ਚਿੱਟੇ ਰੰਗ ਦਾ ਚਾਦਰਾ ਮਹਾਰਾਜ ਜੀ ਨੇ ਥੱਲੇ ਵਿਛਾ ਲਿਆ ਘਾਹ ਦੇ ਉੱਤੇ।
ਪੌੜ ਰਹੇ ਪੁਨ ਕਿਰਪਾ ਨਿਕੇਤਾ,
ਕਿਰਪਾ ਦੇ ਸਾਗਰ ਸਤਿਗੁਰੂ ਜੀ ਉਸ ਚਾਦਰੇ ਦੇ ਉੱਤੇ ਬਿਰਾਜ ਗਏ, ਪਾਤਸ਼ਾਹ ਜੀ ਲੇਟ ਗਏ।
ਭਏ ਨੀਂਦ ਵਸ ਮੁੰਦਰਿਤ ਲੋਚਨ,
ਨੇਤਰ ਮੁੰਦ ਲਏ ਤੇ ਪਾਤਸ਼ਾਹ ਜੀ ਕੁਝ ਸਮੇਂ ਲਈ ਨੀਂਦ ਵਸ ਹੋ ਗਏ।
ਕਰੁਣਾ ਖਾਨ ਜੇ ਸੋਚ ਵਿਮੋਚਨ,
ਕਰੁਣਾ ਦੀ ਖਾਨ ਸਤਿਗੁਰੂ ਜੋ ਆਪਣੇ ਸੇਵਕਾਂ ਦੀਆਂ ਸੋਚਾਂ ਦਾ ਚਿੰਤਾਵਾਂ ਦਾ ਫਿਕਰਾਂ ਦਾ ਨਾਸ ਕਰਨ ਵਾਲੇ ਹਨ।
ਘਟ ਘਟਕਾ ਜਬ ਸੋਤੇ ਬੀਤੀ,
ਤਕਰੀਬਨ 6 ਘੜੀਆਂ ਤੱਕ ਪਾਤਸ਼ਾਹ ਲੇਟੇ ਰਹੇ, ਪਸ਼ੂ ਚਰੀ ਜਾਂਦੇ ਆਪਣੇ ਆਪ, ਮਹਾਰਾਜ ਜੀ 6 ਘੜੀਆਂ ਤੱਕ ਉੱਥੇ ਹੀ ਲੇਟੇ ਰਹੇ।
ਤਰਵਰ ਕੀ ਛਾਇਆ ਬਿਪਰੀਤੀ,
ਸੁਭਾਵਕ ਹੈ ਜਦੋਂ ਸੂਰਜ ਘੁੰਮਦਾ ਤੇ ਦਰਖਤ ਦੀ ਛਾਂ ਵੀ ਘੁੰਮ ਜਾਂਦੀ ਹੈ, ਜਿੱਥੇ ਪਾਤਸ਼ਾਹ ਲੇਟੇ ਸੀ ਉਹ ਲੇਟਿਆਂ ਲੇਟਿਆਂ ਦਰਖਤ ਦੀ ਜਿਹੜੀ ਛਾਂ ਸੀ ਉਹ ਘੁੰਮ ਗਈ।
ਪਸ਼ਚਿਮ ਦਿਸ਼ਾ ਤਰਨ ਬਹੁ ਜਾਵਾ,
ਸੂਰਜ ਲਹਿੰਦੇ ਵਾਲੇ ਪਾਸੇ ਨੂੰ ਜਾ ਰਿਹਾ।
ਮੁਖ ਪੱਕਜ ਪਰ ਆ ਤਪ ਆਵਾ,
ਤੇ ਸਤਿਗੁਰਾਂ ਦੇ ਮੁਖ ਮੰਡਲ ਦੇ ਉੱਤੇ ਧੁੱਪ ਆ ਪਈ, ਪਾਤਸ਼ਾਹ ਦੇ ਮੁਖ ਮੰਡਲ ਤੇ ਨਾ ਧੁੱਪ ਜਿਹੜੀ ਆ ਉਹ ਕੜਕਦੀ ਧੁੱਪ ਸੀ, ਉਹ ਧੁੱਪ ਪੈਣ ਲੱਗੀ।
ਸਵੇਤਕ ਬਿੰਦ ਬੂੰਦ ਮਕਰੰਦਾ,
ਧੁੱਪ ਪੈਣ ਕਰਕੇ ਤੇ ਪਾਤਸ਼ਾਹ ਦੇ ਮੁਖ ਮੰਡਲ ਤੋਂ ਨਾ ਪਸੀਨੇ ਦੀਆਂ ਥੋੜੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਉਹ ਪਾਤਸ਼ਾਹ ਦੇ ਚਿਹਰੇ ਤੇ ਨਜ਼ਰ ਆਉਣ ਲੱਗੀਆਂ, ਬੜੀਆਂ ਸੁੰਦਰ ਲੱਗਦੀਆਂ ਪਾਤਸ਼ਾਹ ਦੇ ਮੁਖ ਮੰਡਲ ਤੇ।
ਰਾਜਤ ਜਿਵ ਪਾਂਤਨ ਅਰਬਿੰਦਾ,
ਕਹਿੰਦੇ ਜਿਵੇਂ ਕਮਲ ਦੇ ਫੁੱਲ ਦੇ ਪੱਤੇ ਦੇ ਉੱਤੇ ਪਾਣੀ ਦੀਆਂ ਬੂੰਦਾਂ ਨੀ ਜੰਮੀਆਂ ਹੁੰਦੀਆਂ, ਏਦਾਂ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਮੰਡਲ ਦੇ ਉੱਤੇ ਉਹ ਪਸੀਨੇ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਉਹ ਜੰਮੀਆਂ ਹੋਈਆਂ ਬੜੀਆਂ ਸੁੰਦਰ ਲੱਗਦੀਆਂ ਹਨ।
ਕਿਦੋ ਚੰਦਰਮਾ ਮੰਡਲ ਮਾਹੀ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਆਕਾਸ਼ ਵਿੱਚ ਜਿਹੜਾ ਚੰਦਰਮਾ ਹੈ,
ਕਿਨ ਕਾ ਸ਼ਰਵਤ ਪਯੂਖ ਸੁਹਾਹੀ,
ਕਹਿੰਦੇ ਵੀ ਚੰਦਰਮਾ ਵਿੱਚੋਂ ਨਾ ਅੰਮ੍ਰਿਤ ਡਿੱਗਦਾ ਜ਼ਮੀਨ ਤੇ, ਚੰਦਰਮਾ ਵਿੱਚੋਂ ਅੰਮ੍ਰਿਤ ਉਹ ਸਰਵਦਾ, ਕਹਿੰਦੇ ਗੁਰੂ ਨਾਨਕ ਸਾਹਿਬ ਦਾ ਮੁੱਖ ਮੰਡਲ ਚੰਦਰਮਾ ਤੇ ਪਸੀਨੇ ਦੀਆਂ ਉਹ ਬੂੰਦਾਂ ਉਸ ਚੰਦਰਮਾ ਜੈਸੇ ਮੁੱਖ ਮੰਡਲ ਚੋਂ ਨਿਕਲੀਆਂ ਹੋਈਆਂ ਅੰਮ੍ਰਿਤ ਦੀਆਂ ਬੂੰਦਾਂ ਹਨ।
ਸ਼ੇਖ ਨਾਗ ਲਖ ਸ਼ੈਨ ਮਿਲਾਪੀ,
ਉਧਰ ਸ਼ੇਸ਼ ਨਾਗ ਕਹਿੰਦੇ ਜਿਸ ਨੇ ਧਰਤੀ ਚੁੱਕੀ ਹੋਈ, ਐਸਾ ਕਿਹਾ ਜਾਂਦਾ, ਇਹ ਪੁਰਾਣਕ ਮਤ ਹੈ, ਕਹਿੰਦੇ ਉਹਨੇ ਸੋਚਿਆ
ਆਤਪ ਉਥਪਿਓ ਇਉਂ ਉਤ ਥਾਪੀ,
ਉਹਨੇ ਵੇਖਿਆ ਕਿ ਮੇਰੀ ਸੇਜਾ ਤੇ ਭਗਵਾਨ ਵਿਸ਼ਨੂੰ ਜੀ ਬਿਰਾਜਦੇ ਹੈ। ਸ਼ੇਸ਼ਨਾਗ ਪਰ ਸੋਇਬੋ ਕਰ, ਸ਼ੇਸ਼ਨਾਗ ਦੀ ਸੇਗ ਤੇ ਵਿਸ਼ਨੂੰ ਜੀ ਬਿਰਾਜਦੇ ਹੈ। ਉਹਨੇ ਆਖਿਆ ਵੀ ਵਿਸ਼ਨੂੰ ਜੀ ਜਿਨ੍ਹਾਂ ਕੋਲੋਂ ਕਲਾ ਲੈ ਕੇ ਆਏ ਨੇ ਉਹ ਆਪ ਆਏ ਨੇ ਧਰਤੀ ਦੇ ਗੁਰੂ ਨਾਨਕ ਸਾਹਿਬ ਅਨੰਤ ਕਲਾਵਾਂ ਦੇ ਮਾਲ, ਤੇ ਮੈਨੂੰ ਮੌਕਾ ਮਿਲਿਆ ਵੀ ਉਹਨਾਂ ਦੇ ਚਿਹਰੇ ਦੇ ਉੱਤੇ ਧੁੱਪ ਆਈ ਹੈ ਤੇ ਮੈਂ ਜਾ ਕੇ ਉਸ ਧੁੱਪ ਨੂੰ ਆਪਣੇ ਫਨ ਨਾਲ ਢੱਕ ਲਵਾਂ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਮੁੱਖ ਮੰਡਲ ਤੇ ਧੁੱਪ ਨਾ ਪਵੇ। ਏਦਾਂ ਉਹਦੇ ਮਨ ਚ ਖਿਆਲ ਆਇਆ
ਸਵੇਤ ਵਰਨ ਗੋ ਦੁਗਦਨ ਵੀਨਾ,
ਚਿੱਟੇ ਰੰਗ ਦਾ ਉਹ ਸ਼ੇਸ਼ ਨਾਗ ਹੈ, ਹਜ਼ਾਰ ਮੂੰਹ ਨੇ ਉਹਦੇ ਤੇ, ਅਕਾਲ ਪੁਰਖ ਦੇ ਬੇਅੰਤ ਨਾਮ ਵਰਣਨ ਕਰਦਾ। ਸਫੇਦ ਰੰਗ ਜਿਵੇਂ ਦੁੱਧ ਹੁੰਦਾ ਚਿੱਟਾ, ਏਦਾਂ ਉਹਦਾ ਰੰਗ ਹੈ।
ਧਰ ਦੂਸਰ ਤਨ ਆਵ ਪ੍ਰਬੀਨਾ,
ਉਹਨੇ ਦੂਸਰਾ ਤਨ ਆਕਾਰ ਧਾਰਨ ਕੀਤਾ ਤੇ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਪਾਸ ਆਇਆ।
ਸੁੰਦਰ ਸੁਖ ਮੰਦਰ ਕੋ ਦੇਖੀ,
ਸੋਹਣੇ ਮੁਖ ਵੰਡਲ ਵਾਲੇ ਸੁੰਦਰ ਸਰੂਪ ਸਤਿਗੁਰਾਂ ਨੂੰ ਵੇਖਿਆ।
ਕੀਨ ਬੰਦਨਾ ਪ੍ਰੀਤ ਵਿਸ਼ੇਖੀ,
ਬੜੇ ਪ੍ਰੇਮ ਨਾਲ ਉਹਨੇ ਆ ਕੇ ਗੁਰਦੇਵ ਦੇ ਚਰਨਾਂ ਵਾਲੇ ਪਾਸੇ ਸੀਸ ਧਰ ਕੇ ਮੱਥਾ ਟੇਕਿਆ। ਹੇ ਮੇਰੇ ਸਿਰਜਣਹਾਰ, ਅਨੰਤ ਸਮੇਂ ਤੋਂ ਮੈਂ ਆਪਣੇ ਹਜ਼ਾਰ ਫਨਾਂ ਨਾਲ ਤੁਹਾਡੇ ਬੇਅੰਤ ਨਾਮ ਕਥਨ ਕੀਤੇ ਹਨ, ਪਰ ਅੱਜ ਪ੍ਰਤੱਖ ਰੂਪ ਚ ਤੁਹਾਡੇ ਦਰਸ਼ਨ ਕਰ ਰਿਹਾ, ਮੇਰੀ ਜ਼ਿੰਦਗੀ ਸਕਾਰਤ ਹੋ ਗਈ ਹੈ। ਅੱਜ ਮੇਰੀ ਕਹੀ ਹੋਈ ਬੰਦਗੀ ਦਾ ਫਲ ਤੁਹਾਡੇ ਦਰਸ਼ਨਾਂ ਚੋਂ ਪ੍ਰਾਪਤ ਹੋ ਗਿਆ। ਨਮਸਕਾਰ ਕਰਦਾ ਸਤਿਗੁਰਾਂ ਦੇ ਚਰਨਾਂ ਤੇ।
ਬਹਰੋ ਤੀਨ ਪ੍ਰਦਕਸ਼ਨਾ ਦੀਨੀ,
ਮਹਾਰਾਜ ਜੀ ਦੇ ਚਾਰੇ ਪਾਸੇ ਲੇਟੇ ਸਨ ਸਤਿਗੁਰੂ ਜੀ, ਚਾਰੇ ਪਾਸੇ ਫਿਰ ਕੇ ਨੇ ਤਿੰਨ ਪਰਿਕਰਮਾ ਕੀਤੀਆਂ।
ਸੀਸ ਦਿਸ਼ਾ ਨਿਜ ਇਸ ਥਿਤ ਕੀਨੀ,
ਫਿਰ ਸਤਿਗੁਰਾਂ ਦੇ ਸੀਸ ਵਾਲੇ ਪਾਸੇ ਆ ਕੇ ਤੇ ਟਿਕ ਗਿਆ।
ਹੇਤ ਛਾਉ ਕੇ ਫਨ ਬਿਸਥਾਰਾ,
ਮਹਾਰਾਜ ਜੀ ਦੇ ਸੀਸ ਉੱਤੇ ਛਾਂ ਕਰਨ ਲਈ ਚਿਹਰੇ ਤੇ ਧੁੱਪ ਪੈਂਦੀ ਸੀ ਨਾ, ਇਹਨੇ ਆਪਣੇ ਫਨ ਦਾ ਵਿਸਥਾਰ ਕੀਤਾ। ਨਨਕਾਣਾ ਸਾਹਿਬ ਵਿਖੇ ਉਹ ਸਥਾਨ ਅੱਜ ਵੀ ਹੈਣ ਜਿਨ੍ਹਾਂ ਦੀ ਇਹ ਕਥਾ ਚੱਲ ਰਹੀ ਹੈ। ਤਦੇ ਸਿੱਖ ਰੋਜ਼ ਅਰਜੋਈਆਂ ਕਰਕੇ ਮੰਗਦੇ ਆ ਮੰਗ, ਮਹਾਰਾਜ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਜਿੱਥੇ ਸਰਪ ਨੇ ਛਾਇਆ ਕੀਤੀ, ਜਿੱਥੇ ਖੇਤੀਆਂ ਹਰੀਆਂ ਕੀਤੀਆਂ, ਉਹ ਸਾਰੇ ਸਥਾਨ ਉੱਥੇ ਅੱਜ ਵੀ ਸ਼ੋਭਨੀਕ ਨੇ। ਤੋ ਉਹਨੇ ਮਹਾਰਾਜ ਜੀ ਦੇ ਸੀਸ ਉੱਤੇ ਇਦਾਂ ਫਨ ਖਿਲਾਰ ਕੇ ਛਾਂ ਕੀਤੀ।
ਅਤ ਉਜਲ ਜਿਵ ਸੁਰ ਸਰ ਧਾਰਾ,
ਤੇ ਬਿਲਕੁਲ ਸਫੇਦ ਹੈ ਉਹਦਾ ਰੰਗ, ਜਿਵੇਂ ਗੰਗਾ ਦੀ ਲਹਿਰ ਹੁੰਦੀ ਹੈ ਨਾ ਚਿੱਟੇ ਰੰਗ ਦੀ, ਏਦਾਂ ਚਿੱਟਾ ਹੈ।
ਉੱਚੋ ਫਨ ਅਸ ਸ਼ੋਭਾ ਪਾਈ,
ਉੱਚਾ ਫਨ ਉਹਨੇ ਕੀਤਾ ਮਹਾਰਾਜ ਜੀ ਦੇ ਚਿਹਰੇ ਤੇ ਛਾਂ ਕੀਤੀ ਹੋਈ ਹੈ, ਔਰ ਇਸ ਤਰ੍ਹਾਂ ਛਬੀ ਪਾਉਂਦਾ।
ਕਿਦੋ ਸਿੰਧ ਸੀ ਸੈਨ ਬਣਾਈ,
ਮਾਨੋ ਨੇ ਸਮੁੰਦਰ ਦੀ ਸੈਨਾ ਬਣਾ ਦਿੱਤੀ ਹੈ, ਜਿਵੇਂ ਸੈਨ ਦਾ ਮਤਲਬ ਹੁੰਦਾ ਸੇਜ ਬਣਾ ਦਿੱਤੀ ਹੈ।
ਸਭ ਸਰੀਰ ਪਰ ਜਿਸ ਕੀ ਛਾਇਆ,
ਉਹਦੇ ਫਨ ਨੇ ਸਾਰਾ ਸਰੀਰ ਮਹਾਰਾਜ ਜੀ ਦਾ ਜਿਹੜਾ ਨਾ ਵੱਡਾ ਫਨ ਧਾਰਨ ਕੀਤਾ, ਸਾਰੇ ਸਰੀਰ ਦੇ ਉੱਤੇ ਛਾਂ ਕੀਤੀ ਹੋਈ ਹੈ।
ਜੜ ਸਾਥ ਹਿਰ ਨਹਿ ਨਹਿ ਕੱਢੋ ਲਾਇਆ,
ਜਿਵੇਂ ਪੱਥਰ ਹੁੰਦਾ ਨਾ ਏਦਾਂ ਜੜ ਹੋ ਕੇ ਖਲੋਤਾ, ਮਾੜਾ ਮੋਟਾ ਵੀ ਹਿਲ ਜੁਲ ਨਹੀਂ ਕਰਦਾ।
ਅਸ ਬਿਦ ਕਿੰਚਤ ਕਾਲ ਬਤੀਤਾ,
ਏਦਾਂ ਜਦੋਂ ਕੁਝ ਸਮਾਂ ਬੀਤ ਗਿਆ,
ਕੀਏ ਛਾਉ ਅਤ ਹਰਖਤ ਚੀਤਾ,
ਛਾਂ ਕਰਦਾ ਤੇ ਦਰਸ਼ਨ ਕਰੀ ਜਾਂਦਾ ਸਤਿਗੁਰਾਂ ਦੇ, ਬੜਾ ਹੀ ਖੁਸ਼ ਬੜਾ ਹੀ ਆਨੰਦ ਵਿੱਚ ਹੈ।
ਤਲ ਵੱਡੀ ਨਿਪ ਰਾਏ ਬੁਲਾਰੂ,
ਇਹਨੇ ਨੂੰ ਰਾਏ ਭੋਏ ਦਾ ਰਾਜਾ ਯਾਨੀ ਕਿ ਤਲਵੰਡੀ ਦਾ ਰਾਜਾ ਰਾਏ ਬੁਲਾਰ,
ਸੋ ਸੈਨ ਕਿਤ ਅਨਤ ਪਧਾਰੂ,
ਉਹ ਕਿਤੇ ਆਪਣੀ ਫੌਜ ਨਾਲ ਬਾਹਰ ਗਿਆ ਹੋਇਆ ਸੀ। ਹਾਂਜੀ,
ਤੇ ਵੇਲਾ ਤਹ ਚੱਲ ਕਰ ਆਵਾ,
ਉਸੇ ਵੇਲੇ ਉੱਥੋਂ ਹੀ ਲੰਘ ਰਿਹਾ ਸੀ ਜਿੱਥੇ ਪਾਤਸ਼ਾਹ ਬਿਰਾਜੇ ਤੇ ਸੱਪ ਨੇ ਛਾਂ ਕੀਤੀ ਹੋਈ ਸੀ। ਰਾਏ ਬੁਲਾਰ ਉੱਥੋਂ ਵਾਪਸ ਲੰਘ ਰਿਹਾ ਸੀ, ਆ ਰਿਹਾ ਸੀ।
ਜਿਹ ਕੋ ਜਾਗਿਓ ਭਾਗ ਸੁਹਾਵਾ,
ਇਸ ਤਰ੍ਹਾਂ ਕਹਿ ਲਈਏ ਰਾਏ ਬੁਲਾਰ ਦੇ ਭਾਗ ਜਾਗ ਪਏ ਨੇ ਕੋਈ ਪੂਰਵਲੇ ਕਰਮਾਂ ਦੇ, ਕਿ ਉਹਨੇ ਮਹਾਰਾਜ ਜੀ ਦਾ ਸੇਵਕ ਬਣਨਾ ਸੀ, ਇਹ ਖੇਡ ਵੇਖ ਕੇ ਉਹਦੇ ਭਾਗ ਜਾਗ ਪਏ ਨੇ।
ਅਨੀ ਤੁਰੰਗਮ ਸੰਗ ਸੋ ਰੰਗਾ,
ਉਹਦੇ ਨਾਲ ਉਹਦੀਆਂ ਫੌਜਾਂ ਵੀ ਨੇ ਰਾਏ ਬੁਲਾਰ ਦੀਆਂ।
ਆਵਹ ਨਗਰ ਹੈ ਅੰਗ ਓ ਮੰਗਾ,
ਉਹ ਆਪਣੇ ਨਗਰ ਵੱਲ ਆ ਰਿਹਾ ਸੀ, ਵਾਪਸ ਕਿਤੇ ਬਾਹਰ ਗਿਆ ਹੋਣਾ ਕੰਮ ਨੂੰ, ਵਾਪਸ ਆ ਰਿਹਾ ਸੀ।
ਦੇਖ ਨਾਗ ਕੋ ਕੀਓ ਅਨੁਮਾਨਾ,
ਉਹਨੇ ਜਦੋਂ ਵੇਖਿਆ ਸੱਪ, ਏਦਾਂ ਦਾ ਸੱਪ ਵੇਖਿਆ ਹੀ ਨਹੀਂ ਸੀ ਕਦੇ ਉਹਨੇ, ਉਹਨੇ ਵੇਖ ਕੇ ਅਨੁਮਾਨ ਲਾਇਆ।
ਉੱਜਲ ਪੱਟ ਆਤਪਤੇ ਤਾਨਾ,
ਦੂਰੋਂ ਏਦੋਂ ਜਾਪਿਆ ਵੀ ਜਿਵੇਂ ਸੂਰਜ ਦੇ ਨਾਲ ਉਹ ਕੋਈ ਕੱਪੜਾ ਹੋਵੇ ਚਿੱਟੇ ਰੰਗ ਦਾ, ਤੇ ਕੋਈ ਆਪਣੇ ਤਨ ਤੇ ਲੈ ਕੇ ਪਿਆ ਹੋਵੇ, ਏਦਾਂ ਉਹਨੇ ਨਜ਼ਰ ਆਇਆ ਦੂਰੋਂ।
ਤਰਵਰ ਕੀ ਛਾਇਆ ਬਰ ਤਿਆਗੀ,
ਤੇ ਦਰਖਤ ਦੀ ਜਿਹੜੀ ਛਾਂ ਆ ਉਹ ਘੁੰਮ ਗਈ ਹੈ।
ਪੱਟ ਓਟਨ ਕਿਉਂ ਪਾਇਆ ਅਨੁਰਾਗੀ,
ਕਹਿੰਦੇ ਫਿਰ ਕੱਪੜੇ ਦੀ ਛਾਂ ਲੈ ਕੇ ਕੌਣ ਪਿਆ ਹੋਇਆ, ਉਹ ਵੇਖਦਾ ਦੂਰੋਂ ਵੇਖ ਕੇ ਸੋਚ ਰਿਹਾ।
ਅਸ ਵਿਚਾਰ ਕਰ ਤਿਓ ਟਿਗ ਆਵਾ,
ਏਦਾਂ ਸੋਚਦਾ ਜਦੋਂ ਕੋਲ ਆਇਆ ਰਾਏ ਬੁਲਾਰ।
ਰਸਨਾ ਫਰਕਤ ਮੁਖ ਦ੍ਰਿਸ਼ਟਾਵਾ,
ਕੀ ਵੇਖਿਆ ਵੀ ਇਹ ਕੱਪੜਾ ਨਹੀਂ ਇਹਦਾ ਸੱਪ ਹੈ, ਉਹਦੀ ਜ਼ਬਾਨ ਵਿੱਚੋਂ ਕਾਲੇ ਜਿਹੇ ਰੰਗ ਦੀ ਬਾਹਰ ਨਿਕਲਦੀ ਤੇ ਫਰਕ ਦੀ ਨਜ਼ਰ ਆਉਂਦੀ ਹੈ।
ਭੋਗੀ ਲੱਖ ਵੱਡ ਭੋਗਾ ਕਾਰਾ,
ਉਹਨੇ ਵੇਖਿਆ ਭੋਗੀ ਕਹਿੰਦੇ ਸੱਪ ਨੂੰ ਵੀ ਇਹ ਤਾਂ ਸੱਪ ਹੈ ਬੜੇ ਵੱਡੇ ਆਕਾਰ ਵਾਲਾ, ਏਦਾਂ ਦਾ ਸੱਪ ਤਾਂ ਕਦੇ ਵੇਖਿਆ ਨਹੀਂ ਅਸੀਂ।
ਕਰ ਉਚੋ ਆਯੁਤ ਬਿਸਤਾਰਾ,
ਤੇ ਆਪਣਾ ਫਨ ਖਲਾਰ ਕੇ ਪਿਆ ਹੋਇਆ ਹੈ।
ਰਾਏ ਵਿਚਾਰਤ ਉਰ ਭਰ ਦਾਇਆ,
ਰਾਏ ਨੇ ਸੋਚਿਆ ਤੇ ਮਨ ਚ ਦਇਆ ਆਈ।
ਬਾਰ ਕਮਰੇ ਉਹਨਾਂ ਪਲੰਗ ਖਾਇਆ,
ਕਹਿੰਦੇ ਵੀ ਉਹ ਬੱਚਾ ਜਿਹੜਾ ਥੱਲੇ ਪਿਆ ਉਹ ਮਰਿਆ ਪਿਆ ਹੋਣਾ, ਤਾਂ ਇਹ ਸੱਪ ਨੇ ਨਹੀਂ ਖਾਧਾ, ਜਾਂ ਹੋ ਸਕਦਾ ਸੱਪ ਕਰਕੇ ਮਰ ਗਿਆ ਹੋਵੇ।
ਜੇ ਜੀਵਤ ਇਹੋ ਕੋ ਅਵਤਾਰੀ,
ਫਿਰ ਸੋਚਦਾ ਕਹਿੰਦਾ ਜੇ ਬੱਚਾ ਨਾ ਮਰਿਆ ਹੋਇਆ ਨਾ ਇਹ, ਤੇ ਫਿਰ ਕੋਈ ਅਵਤਾਰੀ ਪੁਰਸ਼ ਹੈ ਜਿਹਦੇ ਤੇ ਸੱਪ ਫਨ ਖਿਲਾਰ ਕੇ ਪਿਆ ਹੋਇਆ ਛਾਂ ਕਰਕੇ, ਵੀ ਧੋਪੇ ਦੇ ਚਿਹਰੇ ਤੇ ਨਾ ਪਵੇ। ਰਾਏ ਬੁਲਾਰ ਸੋਚਦਾ ਕਹਿੰਦਾ ਜਾਂ ਤਾਂ ਮਰਿਆ ਪਿਆ ਬਾਲਕ, ਜੇ ਮਰਿਆ ਨਹੀਂ ਨਾ ਹੈ, ਸੋਚਦਾ ਵੀ ਇਹ ਕੋਈ ਅਵਤਾਰੀ ਪੁਰਸ਼ ਹੈ।
ਸਰਪ ਸਵੇਤ ਜਹਾਂ ਸੇਵਾ ਕਾਰੀ,
ਜਿਨ੍ਹਾਂ ਦੀ ਸੇਵਾ ਕਰਨ ਲਈ ਸਫੇਦ ਰੰਗ ਦਾ ਉਜਵਲ ਸਰਪ ਆਇਆ ਹੈ।
ਹੇਰਨ ਹਿਤ ਭ੍ਰਿਤ ਨਿਕਟ ਪਠਾਇਆ,
ਇਹਨੇ ਆਪਣਾ ਇੱਕ ਨੌਕਰ ਭੇਜਿਆ ਕੋਲ ਵੇਖਣ ਲਈ।
ਤਬ ਜੀ ਮਗ ਪਾਤਾਲ ਸਿਧਾਇਆ,
ਉਹਨੇ ਜਦੋਂ ਵੇਖਿਆ ਸਰਪ ਨੇ ਸ਼ੇਸ਼ ਨੇ ਵੀ ਇਹ ਤੇ ਆ ਰਹੇ ਨੇ ਇੱਧਰ, ਉਸੇ ਵੇਲੇ ਉੱਥੇ ਹੀ ਅਲੋਪ ਹੋ ਗਿਆ ਜ਼ਮੀਨ ਵਿੱਚ, ਪਤਾ ਨਹੀਂ ਕਿੱਧਰ ਚਲਾ ਗਿਆ।
ਪੁਨਗਾ ਤੋਰ ਤੁਰੰਗ ਮਰਾਊ,
ਰਾਏ ਬੁਲਾਰ ਨੇ ਵੀ ਘੋੜਾ ਤੋਰਿਆ ਤੇ ਨੇੜੇ ਆਇਆ।
ਲਖ ਅਚਰਜ ਪਸੇ ਅਨਚਿਤ ਚਾਊ,
ਬੜਾ ਹੈਰਾਨ ਹੋਇਆ ਵੇਖ ਕੇ, ਅਸਚਰਜ ਵੀ ਹੋਇਆ।
ਨਿਕਟ ਗਏ ਸੁਨ ਖਰਕਾ ਖੁਰਕੋ,
ਜਦੋਂ ਘੋੜਿਆਂ ਦੇ ਪੈਰਾਂ ਦੇ ਖੁਰਾਂ ਦਾ ਖੜਕਾ ਸੁਣਿਆ।
ਤਨ ਸੁਚੇਤ ਭਾ ਬੇਦੀ ਬਰਕੋ,
ਬੇਦੀਆਂ ਦੀ ਕੁੱਲ ਦੇ ਕੇਤੂ ਗੁਰੂ ਨਾਨਕ ਪਾਤਸ਼ਾਹ ਸੁਚੇਤ ਹੋ ਗਏ। ਮਹਾਰਾਜ ਜੀ ਨੇ ਨੇਤਰ ਖੋਲ ਲਏ।
ਲੋਚਨ ਬਿਗਸੇ ਦਲ ਪੁਸ਼ਕਰ ਸੇ,
ਬਾਦਸ਼ਾਹ ਦੇ ਕਮਲ ਜੈਸੇ ਸੁੰਦਰ ਨੇਤਰ ਖਿੜ ਗਏ।
ਬੇਚਕ ਤਾਰੇ ਬਰ ਮਦ ਕਰ ਸੇ,
ਅੱਖਾਂ ਵਿੱਚ ਕਾਲੇ ਰੰਗ ਦੀਆਂ ਮਹਾਰਾਜ ਜੀ ਦੀਆਂ ਜਿਹੜੀਆਂ ਚਿਮੀਆਂ ਹਨ ਤਾਰੇ, ਉਹ ਬੜੇ ਸੁੰਦਰ ਜਾਪਦੇ ਨੇ ਨਜ਼ਰ ਆਉਂਦੇ ਹੈ।
ਟਿਗ ਅਰੂੜ ਅਸ ਹੇਰੇ ਓ ਰਾਈ,
ਵੇਖਿਆ ਲਾਗੇ ਰਾਏ ਬੁਲਾਰ ਘੋੜੇ ਤੇ ਖੜਾ ਹੈ।
ਭੀਰ ਪਟਨ ਕੀ ਸੰਗ ਸੁਹਾਈ,
ਨਾਲ ਉਹਦੇ ਸਿਪਾਹੀਆਂ ਦੀ ਭੀੜ ਹੈ।
ਉਠ ਤਬ ਸਿਰ ਨਿਵਾਏ ਕੀ ਬੰਦਨ,
ਮਹਾਰਾਜ ਜੀ ਉੱਠ ਕੇ ਖਲੋਤੇ ਤੇ ਰਾਏ ਨੂੰ ਨਮਸਕਾਰ ਕੀਤੀ।
ਜੋ ਕਲ ਮਲ ਕਲ ਕਾਲ ਨੇ ਕੰਦਨ,
ਜਿਹੜੇ ਕਲਯੁਗ ਦੇ ਪਾਪਾਂ ਦਾ ਨਾਸ਼ ਕਰਨ ਵਾਲੇ ਨੇ ਸਤਿਗੁਰੂ ਜੀ।
ਪੁਰ ਪਾਲਕ ਦਰੁਤ ਉਤਰ ਤੁਰੰਗਾ,
ਕਹਿੰਦੇ ਰਾਏ ਬੁਲਾਰ ਛੇਤੀ ਨਾਲ ਘੋੜੇ ਤੋਂ ਥੱਲੇ ਉਤਰਿਆ।
ਪਰ ਰੰਬਨ ਗਰ ਸੰਗ ਮੰਗਾ,
ਔਰ ਮਨ ਚ ਬੜਾ ਚਾਓ ਤੇ ਗੱਲ ਵਕੜੀ ਪਾਈ ਗੁਰੂ ਨਾਨਕ ਸਾਹਿਬ ਨੂੰ ਰਾਏ ਬੁਲਾਰ ਨੇ।
ਸਾਦਰ ਸੋ ਨਿਜ ਭਰ ਕਰ ਕੰਨਿਆ,
ਭੱਜ ਕੇ ਗੱਲ ਵਕੜੀ ਚ ਲੈ ਕੇ ਸਤਿਗੁਰੂ ਜੀ ਨੂੰ ਆਦਰ ਨਾਲ।
ਚੂਮਤ ਮਸਤਕ ਖੁਸ਼ੀ ਸੋ ਕੰਨਿਆ,
ਬੜੀ ਖੁਸ਼ੀ ਨਾਲ ਮੱਥਾ ਚੁੰਮਦਾ ਕਿ ਇਹ ਅਵਤਾਰੀ ਪੁਰਸ਼ ਪਟਵਾਰੀ ਦੇ ਘਰ ਆਏ ਨੇ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ।
ਸਤਿ ਸ੍ਰੀ ਅਕਾਲ,
ਰਾਏ ਦੇ ਭਾਗ ਜਾ ਕੇ ਮੇਰੇ ਸਾਹਿਬ ਦਾ ਮੱਥਾ ਚੁੰਮਿਆ ਰਾਏ ਬੁਲਾਰ ਨੇ।
ਭਾ ਅਧੀਨ ਮਨ ਕਰ ਬਹੁ ਭਾਊ,
ਅਧੀਨ ਹੋ ਗਿਆ ਮਨ, ਬਸ ਫਿਰ ਤਾਂ ਮਨ ਗੁਲਾਮ ਹੋ ਗਿਆ ਗੁਰੂ ਨਾਨਕ ਸਾਹਿਬ ਦਾ। ਰਾਏ ਬੁਲਾਰ ਦਾ ਮਨ ਗੁਰੂ ਨਾਨਕ ਸਾਹਿਬ ਦਾ ਗੁਲਾਮ ਹੋ ਗਿਆ।
ਜਾਣਿਓ ਇਹ ਅਵਤਾਰ ਪ੍ਰਭਾਉ,
ਜਾਣ ਲਿਆ ਇਹ ਅਵਤਾਰੀ ਪੁਰਸ਼ ਨੇ ਆਪ ਖੁਦਾ ਹਨ।
ਬਹਰ ਨਮਨ ਕਬ ਕੀਨ ਡੁਲਾਉ,
ਇਹ ਦਿਨ ਗਿਆ ਤੇ ਜ਼ਿੰਦਗੀ ਦਾ ਅਖੀਰਲੇ ਸਾਹ ਤੱਕ ਰਾਏ ਬੁਲਾਰ ਨੇ ਕਦੇ ਵੀ ਆਪਣਾ ਮਨ ਸਤਿਗੁਰਾਂ ਤੋਂ ਡਾਵਾਂ ਡੋਲ ਨਹੀਂ ਕੀਤਾ, ਅਡੋਲ ਹੋ ਗਿਆ, ਸਤਿਗੁਰੂ ਜੀ ਦਾ ਸੇਵਕ ਹੋ ਗਿਆ, ਰਾਏ ਬੁਲਾਰ ਮਹਾਰਾਜ ਜੀ ਦਾ ਮੁਰੀਦ ਹੋ ਗਿਆ।
ਫਿਰ ਕਰ ਸ਼ਰਧਾ ਤਾ ਦਿਨ ਰਾਊ,
ਉਸੇ ਦਿਨ ਤੋਂ ਸਤਿਗੁਰਾਂ ਦੇ ਚਰਨਾਂ ਤੇ ਸ਼ਰਧਾ ਪ੍ਰੇਮ ਇਹਨੇ ਆਪਣੇ ਹਿਰਦੇ ਚ ਧਾਰਨ ਕਰ ਲਿਆ।
ਪਰਮੇਸ਼ਰ ਸਮਝਾਨ ਸੋ ਜਾਨਾ,
ਸਤਿਗੁਰਾਂ ਨੂੰ ਪਰਮੇਸ਼ਰ ਸਮਾਨ ਜਾਣ ਕੇ,
ਮਨ ਕਰ ਬੰਦਾ ਹੈ ਪਦਰਾ ਜਾਨਾ,
ਮਨ ਕਰਕੇ ਬੰਦਨਾ ਕਰਦਾ ਸਤਿਗੁਰਾਂ ਨੂੰ।
ਰੁਕਿਓ ਕੰਠ ਭਰ ਪੂਰਨ ਪ੍ਰੇਮ,
ਗਲਾ ਰੁਕ ਗਿਆ ਰਾਏ ਨੂੰ, ਕੋਈ ਗੱਲ ਹੀ ਨਹੀਂ ਆਈ, ਬੋਲ ਹੀ ਨਹੀਂ ਸਕਿਆ, ਮਨ ਗਦ ਗਦ ਹੋ ਗਿਆ, ਗਲਾ ਪ੍ਰੇਮ ਨਾਲ ਰੁਕ ਗਿਆ।
ਬੋਲ ਨਾ ਸਕੇ ਉਚਿਤ ਭਾ ਖੇਮਾ,
ਮੁਕਤੀ ਦਾ ਅਧਿਕਾਰੀ ਹੋ ਗਿਆ ਰਾਏ ਬੁਲਾਰ, ਕੁਝ ਬੋਲ ਨਹੀਂ ਸਕਿਆ।
ਗਾ ਤੁਰੰਗ ਚੜ ਪੁਲਕਤ ਅੰਗਾ,
ਔਰ ਘੋੜੇ ਤੇ ਸਵਾਰ ਹੋ ਕੇ ਖੁਸ਼ੀ ਨਾਲ ਚਲਾ ਗਿਆ।
ਬੈਠੇ ਹੋ ਸਦਨੈ ਸੰਗ,
ਘਰ ਜਾ ਕੇ ਆਪਣੇ ਮਨ ਚ ਸੋਚਦਾ,
ਹਿਰਦੇ ਮਨੋਰਥ ਸਾਰ ਵਿਚਾਰ,
ਮਨ ਹੀ ਮਨ ਸੋਚਦਾ ਵਿਚਾਰਾਂ ਕਰਦਾ ਰਾਏ ਬੁਲਾਰ।
ਇਹ ਮਮ ਭਵ ਬੰਧਨ ਨਿਰਵਾਰ,
ਉਹੀ ਨੇ ਜਿਹੜਾ ਮੇਰੇ ਜਨਮ ਮਰਨ ਨੂੰ ਨਿਵਾਰਨ ਲਈ ਆਏ ਨੇ, ਇਹ ਉਹੀ ਨੇ ਜਿਹੜੇ ਮੈਨੂੰ ਇਹ ਸੰਸਾਰ ਤੋਂ ਤਾਰਨਗੇ। राय बुलार मन ही मन सोच रहा है, इधर गरीबन बाज पातशाह बाल लीला दे चोज कर रहे ने। वो कथा आप जी अगलिया प्रसंगा में सरवण करोगे।